गुरु प्यारी सत्संग जी और मन बिरती एकाग्र करिए गुरु चरणा चल वही हाजरिया लवाद मन बिरती एकाग्र कर दे गज के बोलना जी वाहिगुरु जी का खालसा वाहिगुरु जी की फतेह। गुरु प्यारे धन धन साहब श्री गुरु अर्जन देव महाराज पंजवें नानक संसार नूं समझाउण लगे कहिंदे हे प्राणी तू किते शांत मन दे नाल किते झाती मार के देख कि परमात्मा दे नाल तेरा की संबंध है। पुछा की संबंध है कहिंदे देख तेनूं लगदा है कि संसार दे असी आवे हां साडी कोई परमात्मा रखिया नहीं करता कोई ध्यान नहीं करता साडे वल। कई बार देखो बंदा दुखी हो जाए ना ते सुभाविक जमू चुकया लैंदा परमात्मा भी किते सानू भुलिया ही है साडे देखदा ही नहीं। ते विचार करना गुरु अर्जन देव महाराज कहन लगे कहिंदे किते समझ के देख विचार के देख कहिंदे की कहन लगे मात गर्भ में अपन सिमरन दे तै तुम राखन हारे। हुण विचार करियो जरा अपने सारे ने पंक्ति पढ़ी है मात गर्भ में अपन सिमरन दे कने मां दे गर्भ विच भी अपना सिमरन दिंदा है पर विचार करना सिमरन तो असीं गुरु कोलो लैंदे हां उत्थे ते गुरु सीधा कोई नहीं उत्थे असीं कल्ले ही सी गए नहीं मां दे पेट चो जन्म लिया मां दे नाते नालों वखरे होए ते गुरु की प्राप्ति हुई। हुण इत्थे विचार करियो गुरु जी कहणगे मात गर्भ में अपन सिमरन दे। हुण सिमरन किनू कहिंदे वी किहड़ा सिमरन दित्ता उत्थे बई पात चले बड़ी हैरानगी वाली गल है। ਸੋ ਵਿਚਾਰ ਕਰਨਾ ਉੱਥੇ ਇਹ ਮਨ ਜਿਹੜਾ ਹੈ ਜਦੋਂ ਇਹ ਸਰੀਰਕ ਰੂਪੀ ਕੋਠੜੀ ਤਿਆਰ ਹੁੰਦੀ ਨਾ ਤੇ ਇਹਦੇ ਚ ਪ੍ਰਵੇਸ਼ ਕਰਦਾ ਹੈ। ਅਜੇ ਘਰ ਪੂਰਾ ਬਣਿਆ ਨਹੀਂ ਹੈ ਕਈ ਲੋਕ ਦੇਖਿਓ ਆਪ ਜੀ ਕੋਈ ਅਮੀਰ ਆਦਮੀ ਹੈ ਤੇ ਉਹ ਆਪਣਾ ਘਰ ਪੂਰਾ ਬਣਾ ਕੇ ਸਵਾਰ ਕੇ ਫਿਰ ਆਉਂਦਾ ਹੈ ਘੁਮਾਤੜ ਸਾਥੀ ਆਦਮੀ ਆਪਣਾ ਘਰ ਬਣਾਉਂਦਾ ਹੈ ਛੱਤ ਪੈ ਜਾਂਦੀ ਹੈ ਤੇ ਘਰ ਵਿੱਚ ਆ ਜਾਂਦਾ ਕਹਿੰਦਾ ਕੋਨੀ ਹੌਲੀ ਹੌਲੀ ਬਣਾਈ ਜਾਵਾਂਗੇ। ਏਦਾਂ ਹੀ ਮਨ ਬਿਰਤੀ ਹੈ ਅਜੇ ਘਰ ਪੂਰਾ ਬਣਿਆ ਨਹੀਂ ਪਰ ਫਿਰ ਵੀ ਇਹ ਆਤਮਾ ਪ੍ਰਵੇਸ਼ ਕਰ ਜਾਂਦੀ ਹੈ। ਹੁਣ ਇੱਥੇ ਗੁਰੂ ਸਾਹਿਬ ਨੇ ਕਹਿਣ ਲੱਗਦੇ ਮਾਤ ਗਰਭ ਮੈਂ ਇਹਦਾ ਮਨ ਹੈਗਾ ਤੇ ਤੂੰ ਮਾਂ ਦੇ ਗਰਭ ਵਿੱਚ ਆ ਜਾ ਤੇ ਗਰਭ ਵਿੱਚ ਦਾ ਮਤਲਬ ਕੀ ਪਹਿਲੇ ਪੂਰੀ ਬੋਡੀ ਤਿਆਰ ਨਹੀਂ ਹੋਈ ਕੋਠੀ ਤਿਆਰ ਨਹੀਂ ਹੋਈ ਜਦੋਂ ਤਿਆਰ ਹੋ ਜਾਂਦੀ ਸਮਾਂ ਉਹਦਾ 9 ਮਹੀਨੇ ਦਾ ਜਦੋਂ ਸਮਾਂ ਪੂਰਾ ਹੋ ਜਾਂਦਾ ਤੇ ਘਰ ਪੂਰਾ ਹੋ ਜਾਂਦਾ ਬਾਹਰ ਆ ਜਾਂਦਾ ਫਿਰ ਗਰਭ ਦੇ ਨਾਲ ਦਾ ਲਿੰਕ ਨਹੀਂ। ਹੁਣ ਧਿਆਨ ਦੇਣਾ ਉਹਦੇ ਮਾਂ ਤੇ ਗਰਭ ਮੈਂ ਆਪਣ ਸਿਮਰਨ ਦੇ ਗੁਰੂ ਜੀ ਕਹਿਣ ਲੱਗੇ ਕਿ ਮਾਂ ਦੇ ਗਰਭ ਅੰਦਰ ਮਾਂ ਦੇ ਪੇਟ ਅੰਦਰ ਪਰਮਾਤਮਾ ਤੁਸੀਂ ਮੈਨੂੰ ਆਪਣਾ ਸਿਮਰਨ ਦਿੱਤਾ ਸੀ ਉੱਥੇ ਔਰ ਉਸ ਸਿਮਰਨ ਦੇ ਜਿਹੜੇ ਕੀਤਾ ਕੀ ਤੁਸੀਂ ਤੈ ਤੁਮ ਰੱਖਣ ਹਾਰੇ ਕਹਿੰਦੇ ਉੱਥੇ ਕਿਸੇ ਦੀ ਪਹੁੰਚ ਨਹੀਂ ਸੀ। ਇੱਥੋਂ ਤੱਕ ਜਿਸ ਮਾਂ ਨੇ ਜਨਮ ਦਿੱਤਾ ਉਸ ਮਾਂ ਦੀ ਵੀ ਪਹੁੰਚ ਨਹੀਂ ਸੀ ਉੱਥੇ ਭੁਲੇਖਾ ਹੀ ਆ ਸਿਰਫ ਸਾਨੂੰ ਮਾਂ ਦੀ ਪਿਓ ਦੀ ਕਿਸੇ ਦੀ ਪਹੁੰਚ ਨਹੀਂ ਹੈ ਸਮਝ ਲੱਗੀ ਪਹੁੰਚ ਪਰਮਾਤਮਾ ਦੀ ਹੈ। ਤੈ ਤੁਮ ਰੱਖਣ ਹਾਰੇ ਕਹਿੰਦੇ ਉੱਥੇ ਤੂੰ ਰੱਖਿਆ ਕਰਨ ਵਾਲਾ ਹੈ ਕੋਈ ਰੱਖਿਆ ਨਹੀਂ ਕਰਦਾ ਪਰ ਸਿਮਰਨ ਕਿਉਂ ਦਿੱਤਾ ਕਿਹੜਾ ਸਿਮਰਨ ਦਿੱਤਾ ਹੈ ਉਹ ਵਿਚਾਰ ਕਰੀਏ। ਇੱਕ ਸੰਸਕ੍ਰਿਤ ਆ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਸਿਮਰਨ ਕਰੋ ਸੰਸਕ੍ਰਿਤ ਕੀ ਕਹਿੰਦੇ ਸਿਮਰਨ ਕਰੋ ਤੇ ਉਰਦੂ ਵਿੱਚ ਕੀ ਕਹਿੰਦੇ ਆ? ਯਾਦ ਕਰੋ। ਤੇ ਪੰਜਾਬੀ ਚ ਕੀ ਕਹਿੰਦੇ ਆ? ਚੇਤੇ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਕਿ ਜਦੋਂ ਮੈਂ ਤੇਰੇ ਜ਼ਰੀਏ ਤੇਰੇ ਦੁਆਰਾ ਉਸ ਗਰਭ ਵਿੱਚ ਭੇਜਿਆ ਗਿਆ, ਪਰਮਾਤਮਾ ਹੀ ਭੇਜਦਾ ਨਾ ਮੇਰੇ ਚ, ਇਨਸਾਨ ਦੀ ਤਾਕਤ ਨਹੀਂ ਕਿਸੇ ਦੀ, ਕਿ ਜਦੋਂ ਤੇਰੇ ਦੁਆਰਾ ਮੈਂ ਉਸ ਗਰਭ ਚ ਭੇਜਿਆ ਗਿਆ, ਉਸ ਸਰੀਰ ਵਿੱਚ ਭੇਜਿਆ ਗਿਆ, ਕਹਿੰਦੇ ਅਕਾਲ ਪੁਰਖ ਪਰਮਾਤਮਾ ਮੇਰੇ ਕੋਲ ਕੁਛ ਵੀ ਨਹੀਂ ਸੀ, ਪਰ ਇੱਕ ਤੂੰ ਦਾਤ ਦੇ ਕੇ ਭੇਜੀ ਸੀ। ਕਹਿੰਦੇ ਕਿਹੜੀ? ਧਿਆਨ ਦਿਓ, ਮਾਤ ਗਰਭ ਮੈਂ ਆਪਣ ਸਿਮਰਨ ਦੇ। ਕਹਿੰਦਾ ਇੱਕ ਚੀਜ਼ ਮੇਰੇ ਕੋਲ ਸੀ ਤੇਰੀ, ਕਿਹੜੀ? ਕੇਵਲ ਤਾਂ ਕੇਵਲ ਤੇਰੀ ਯਾਦ ਮੇਰੇ ਕੋਲ ਸੀ, ਤੇਰਾ ਚੇਤਾ ਮੇਰੇ ਕੋਲ ਸੀ। ਧਿਆਨ ਦਿਓ, ਮਾਂ ਦੇ ਪੇਟ ਅੰਦਰ, ਗਰਭ ਦੇ ਅੰਦਰ ਇਹ ਮਨ ਕੇਵਲ ਤਾਂ ਕੇਵਲ ਪ੍ਰਭੂ ਦੀ ਯਾਦ ਨਾਲ ਜੁੜਿਆ ਹੁੰਦਾ। ਸਿਮਰਨ ਕਿਹਨੂੰ ਕਹਿੰਦੇ? ਚੇਤੇ ਕਰਨਾ, ਕਿਸੇ ਨੂੰ ਯਾਦ ਕਰਨਾ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਉੱਥੇ ਸਿਮਰਨ ਦਿੱਤਾ, ਆਪਣੀ ਯਾਦ ਦਿੱਤੀ ਮੈਨੂੰ। ਯਾਦ ਕਦੋਂ ਆਉਂਦੀ ਹੈ ਕਿਸੇ ਦੀ? ਦੇਖੋ ਬੜੇ ਧਿਆਨ ਦੇ ਉਹਨਾਂ ਦੀਆਂ ਗੱਲਾਂ, ਯਾਦ ਕਦੋਂ ਆਉਂਦੀ ਹੈ ਕਿਸੇ ਦੀ? ਕਿਸੇ ਵੇਲੇ ਆਪਾਂ ਬਾਜ਼ਾਰ ਚ, ਮੇਲੇ ਚ, ਗੱਡੀ ਚ, ਬੱਸ ਚ ਕਿਤੇ ਬੈਠੇ ਹੋਈਏ, ਕਿਸੇ ਪ੍ਰਾਣੀ ਦੇ ਨਾਲ ਆਈ ਕੰਟੈਕਟ ਹੋ ਜਾਵੇ, ਜਿਹਨਾਂ ਕਹਿੰਦੇ ਆਪਾਂ ਨਿਗਾਹਾਂ ਮਿਲ ਜਾਣੀਆਂ, ਆਈ ਕੰਟੈਕਟ ਹੋ ਜਾਵੇ, ਨਿਗਾਹਾਂ ਦਾ ਮਿਲਾਪ ਹੋ ਜਾਵੇ, ਨਾ ਦਾ ਪਤਾ, ਨਾ ਕਿੱਥੋਂ ਦਾ ਰਹਿਣ ਵਾਲਾ ਪਤਾ, ਨਾ ਇਹ ਕੌਣ ਆ, ਕੁਛ ਨਹੀਂ ਪਤਾ, ਪਰ ਇੱਕ ਨਿਗਾਹਾਂ ਦੇ ਨਜ਼ਰੀਏ ਆਈ ਕੰਟੈਕਟ ਹੋਇਆ, ਨਿਗਾਹਾਂ ਦਾ ਮਿਲਾਪ ਹੋਇਆ, ਯਾਦ ਬਣ ਗਈ। ਘਰ ਆਏ, ਘਰ ਆਇਆ ਨੂੰ ਯਾਦ ਪਿਆ ਆਉਂਦਾ ਹੈ, ਖਿੱਚ ਪੈਂਦੀ ਹੈ, ਕੀ ਗੱਲ ਹੋ ਗਈ ਪੁੱਤਰ, ਚੁੱਪ ਕਰਕੇ ਬੈਠਾ ਹੈ? ਮਾਂ ਅੱਜ ਨਾ ਮੇਰਾ ਕਿਸੇ ਨਾਲ ਆਈ ਕੰਟੈਕਟ ਹੋਇਆ, ਪਤਾ ਨਹੀਂ ਕੀ ਹੈ, ਮੈਨੂੰ ਇੰਨੀ ਖਿੱਚ ਪੈਣ ਡਈ ਉਹਦੀ, ਮੈਨੂੰ ਯਾਦ ਬੜੀ ਆਉਣ ਡਈ, ਕੌਣ ਸੀ? ਕਹਿੰਦਾ ਪਤਾ ਨਹੀਂ, ਕਿੱਥੋਂ ਦਾ ਸੀ? ਪਤਾ ਨਹੀਂ, ਕਿੱਥੋਂ ਦਾ ਸੀ ਪਤਾ ਨਹੀਂ, ਕੌਣ ਆ ਪਤਾ ਨਹੀਂ, ਯਾਦ ਫਿਰ ਬਣ ਗਈ। ਕਿਹੜੀ ਗੱਲੋਂ? ਨਾਤਾ ਜੁੜ ਗਿਆ, ਨਾਤਾ ਜੁੜ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਧਿਆਨ ਦੇਈ, ਤੇਰਾ ਪਰਮਾਤਮਾ ਨਾਲ ਨਾਤਾ ਹੈ, ਤਾਂ ਹੀ ਤੈਨੂੰ ਗਰਭ ਵਿੱਚ ਉਹਦੀ ਯਾਦ ਆਉਂਦੀ ਹੈ, ਵਰਨਾ ਤੈਨੂੰ ਗਰਭ ਵਿੱਚ ਵੀ ਉਹਦੀ ਯਾਦ ਨਾ ਹੁੰਦੀ, ਤੇਰਾ ਨਾਤਾ ਹੈ ਕੋਈ ਉਹਦੇ ਨਾਲ। ਹੁਣ ਧਿਆਨ ਦਿਓ, ਜਿਸ ਮਾਂ ਦੇ ਪੇਟ ਵਿੱਚ ਅੱਜ ਇੱਕ ਕਮਰਾ ਤਿਆਰ ਹੋਇਆ ਤੇ ਮਨ ਕਹਿੰਦਾ ਮੈਂ ਆਇਆ, ਕਹਿੰਦਾ ਇਸ ਮਾਂ ਨਾਲ ਮੇਰਾ ਕੋਈ ਨਾਤਾ ਨਹੀਂ ਹੈ, ਪਰ ਇਸ ਸਰੀਰ ਵਿੱਚ ਮੈਂ ਆਇਆ, ਜਿੱਥੋਂ ਮੈਂ ਆਇਆ ਮੇਰਾ ਉਹਦੇ ਨਾਲ ਨਾਤਾ ਹੈ, ਇਸ ਕਰਕੇ ਜਿਹਦੇ ਨਾਲ ਮੇਰਾ ਨਾਤਾ ਜੁੜਿਆ ਨਹੀਂ, ਮੈਨੂੰ ਉਹਦੀ ਯਾਦ ਨਹੀਂ ਆਉਂਦੀ, ਕਿਉਂਕਿ ਮਾਂ ਨਾਲ ਮੇਰਾ ਕੋਈ ਨਾਤਾ ਨਹੀਂ, ਅਜੇ ਮੇਰਾ ਕੋਈ ਨਾਤਾ ਨਹੀਂ, ਮੈਨੂੰ ਕੋਈ ਯਾਦ ਨਹੀਂ ਆਉਂਦੀ। ਉੱਥੇ ਬੈਠਿਆ ਮੇਰਾ ਨਾਤਾ ਪਰਮਾਤਮਾ ਨਾਲ ਆ, ਤੇ ਮੈਂ ਇੱਕੋ ਚੀਜ਼ ਲੈ ਕੇ ਇਸ ਘਰ ਵਿੱਚ ਬੈਠਾ ਹੈ, ਕੇਵਲ ਤਾਂ ਕੇਵਲ ਉਹਦੀ ਯਾਦ ਲੈ ਕੇ ਬੈਠਾ, ਉਹਦਾ ਸਿਮਰਨ ਲੈ ਕੇ ਬੈਠਾ, ਉਹਨੂੰ ਚੇਤੇ ਪਿਆ ਕਰਦਾ। ਕਹਿੰਦੇ ਵਾਹ ਪਰਮਾਤਮਾ, ਵਕਾਰ ਸੀ ਮੇਰੇ ਨਾਲ ਉੱਥੇ, ਵਕਾਰ ਸੀ ਮੇਰੇ ਨਾਲ ਉੱਥੇ, ਪਰ ਸੁੱਤੇ ਸੀ। ਮਾਂ ਦੇ ਪੇਟ ਅੰਦਰ ਵੀ ਵਿਕਾਰ ਨਾਲ ਸੀ ਮੇਰੇ, ਪਰ ਸੁੱਤੇ ਸਨ, ਸੁੱਤਿਆਂ ਹੋਣ ਕਰਕੇ ਮੇਰਾ ਇਹਨਾਂ ਦੇ ਨਾਲ ਨਾਤਾ ਨਹੀਂ ਜੁੜਿਆ, ਪਰ ਪਰਮਾਤਮਾ ਮੇਰਾ ਤੇਰੇ ਨਾਲ ਨਾਤਾ ਹੈ। ਇਸ ਕਰਕੇ ਮੈਂ ਹੈਰਾਨ ਹਾਂ ਪਰਮਾਤਮਾ, ਕਿ ਤੇਰੀ ਉਸ ਯਾਦ ਨੇ ਮੇਰਾ ਇਹ ਗਰਭ ਦਾ ਟਾਈਮ ਸੌਖਾ ਲੰਘਾ ਦਿੱਤਾ, ਜੇ ਤੇਰੀ ਯਾਦ ਕੋਲ ਨਾ ਹੁੰਦੀ ਸ਼ਾਇਦ ਮੈਂ ਜੀਵਨ ਬੜਾ ਔਖਾ ਲੰਘਾਉਂਦਾ, ਤੇਰੀ ਯਾਦ ਨੇ। ਕਿਉਂਕਿ ਕੀ ਲਿਖਿਆ? ਤੈਂ ਤੂੰ ਰੱਖਣ ਹਾਰ, ਰੱਖਣ ਵਾਲਾ ਮਤਲਬ ਕਿ ਤੂੰ ਮੇਰੀ ਰੱਖਿਆ ਕੀਤੀ ਹੈ, ਮੇਰੀ ਕੇਅਰ ਕੀਤੀ ਹੈ ਨਾ, ਤੇ ਕੇਅਰ ਕੀਤੀ ਕਿਹੜੇ ਤਰੀਕੇ ਨਾਲ ਆ? ਕਿ ਤੂੰ ਪਰਮਾਤਮਾ ਮੈਨੂੰ ਆਪਣੀ ਯਾਦ ਦੇ ਦਿੱਤੀ, ਤੇਰਾ ਮੇਰਾ ਨਾਤਾ ਸੀ ਕੋਈ? ਜਾਣਦੇ ਹੋ ਐਵੇਂ ਆਪਾਂ ਪਾਡੀਆਂ ਮਾਰਦੇ ਫਿਰਦੇ ਹਾਂ, ਰੱਬ ਯਾਦ ਨਹੀਂ ਕਿਸੇ ਨੂੰ। ਗੁਰੂ ਪਿਆਰਿਓ, ਰੱਬ ਦੀ ਯਾਦ ਵਿੱਚ ਤਾਂ ਜੀਵਨ ਸ਼ੁਰੂ ਹੁੰਦਾ ਹੈ, ਰੱਬ ਦੀ ਯਾਦ ਵਿੱਚ ਤਾਂ ਸੰਸਾਰ ਦੀ ਯਾਤਰਾ ਆਰੰਭ ਹੁੰਦੀ ਹੈ, ਆਪਾਂ ਕਿੰਨੇ ਯਾਦ ਹੀ ਨਹੀਂ ਕਿਸੇ ਨੂੰ। ਗੁਰੂ ਸਾਹਿਬਾਂ ਦੇ ਕਹਿੰਦੇ ਨੇ ਮਾਤ ਗਰਭ ਮੈਂ ਆਪਣ ਸਿਮਰਨ ਦੇ, ਕਹਿੰਦੇ ਉਹਦੇ ਮਾਂ ਦੇ ਪੇਟ ਦੇ ਅੰਦਰ ਜਦੋਂ ਇਹ ਮਨ ਪ੍ਰਵੇਸ਼ ਕਰਦਾ ਤੇ ਆਪਣੀ ਯਾਦ ਦਿੰਦਾ, ਇਹਨੂੰ ਆਪਣਾ ਧਿਆਨ ਦਿੰਦਾ, ਆਪਣੇ ਆਪ ਨੂੰ ਚੇਤੇ ਰੱਖਣ ਦੇ ਇਹਨੂੰ ਸ਼ਕਤੀ ਦਿੰਦਾ, ਤਾਕਤ ਦਿੰਦਾ, ਤੇ ਤੂੰ ਕਹਿੰਦਾ ਪਰਮਾਤਮਾ ਯਾਦ ਹੀ ਨਹੀਂ ਹੈ, ਯਾਦ ਹੀ ਨਹੀਂ ਹੈ। ਉਸ ਪਰਮਾਤਮਾ ਨੇ ਆਪਣੀ ਯਾਦ ਦੀ ਝੋਲੀ ਚ ਪਾ ਦਿੱਤੀ, ਆਪਣੀ ਯਾਦ ਦੀ ਝੋਲੀ ਚ ਪਾ ਦਿੱਤੀ ਕਿ ਜਾ ਮੈਂ ਤੈਨੂੰ ਇੱਕ ਐਸੇ ਅੱਗ ਦੇ ਕੁੰਡ ਚ ਪਾਉਣ ਲੱਗਾ। ਆ ਗਿਆ ਇੱਕ ਅੱਗ ਦੇ ਕੁੰਡ ਚ ਪਾਉਣ ਲੱਗਾ, ਅੱਗ ਦੇ ਖੂਹ ਚ ਪਾਉਣ ਲੱਗਾ, ਪਰ ਮਨਾ ਧਿਆਨ ਦੇਈ, ਉੱਥੇ ਤੇਰਾ ਸਾਰਾ ਉਸ ਅੱਗ ਚੋਂ ਬਚਾਉਣ ਵਾਲੀ ਤਾਕਤ ਤੇਰੇ ਕੋਲ ਇੱਕ ਚੀਜ਼ ਹੋਏਗੀ, ਉਹ ਮੇਰੀ ਯਾਦ ਹੋਵੇਗੀ, ਉਹ ਮੇਰਾ ਸਿਮਰਨ ਹੋਵੇਗਾ। ਤੇ ਅਸੀਂ ਕੀ ਕਹਿੰਦੇ ਰਹੇ, ਕਹਿੰਦੇ ਮਾਂ ਦੇ ਪੇਟ ਅੰਦਰ ਵੀ ਸਿਮਰਨ ਦਿੱਤਾ। ਕਿਹੜਾ ਸਿਮਰਨ ਬਈ, ਸਿਮਰਨ ਕਹਿੰਦੇ ਕਿਹਨੂੰ ਆ? ਹੁਣ ਧਿਆਨ ਦੇਣਾ, ਉਸ ਬੰਦੇ ਦੀ ਮੈਨੂੰ ਯਾਦ ਪਈ ਆਉਂਦੀ ਹੈ ਜਿਹਦੇ ਨਾਲ ਮੇਰਾ ਆਈ ਕੰਟੈਕਟ ਹੋਇਆ ਸੀ, ਜਿਹਦੇ ਨਾਲ ਮੇਰਾ ਨਦਰੀ ਮਿਲਾਪ ਹੋਇਆ ਸੀ। ਨਾ ਤੇ ਮੈਨੂੰ ਪਤਾ ਹੈ ਕੌਣ ਹੈ, ਨਾ ਮੈਨੂੰ ਉਹਦਾ ਨਾਮ ਪਤਾ ਹੈ, ਕੁਛ ਵੀ ਨਹੀਂ ਪਤਾ, ਪਰ ਯਾਦ ਆਉਂਦੀ ਹੈ, ਯਾਦ ਆਉਂਦੀ ਹੈ। ਯਾਦ ਆਉਂਦਿਆਂ ਆਉਂਦਿਆਂ ਮੇਰੇ ਮਨ ਵਿੱਚ ਚਾਹ ਚੜਿਆ, ਕੋਈ ਦੱਸੇ ਮੈਨੂੰ, ਕੋਈ ਆਨ ਮਿਲਾਵੇ, ਮੇਰਾ ਪ੍ਰੀਤਮ ਪਿਆਰਾ, ਕੋਈ ਦੱਸੇ ਤੇ ਸਹੀ ਮੈਨੂੰ ਉਹ ਕੌਣ ਆ? ਆਓ ਫਿਰ ਧਿਆਨ ਨਾਲ ਸੁਣਿਓ ਜਰਾ। ਆਪਾਂ ਤੇ ਕਹਿੰਦੇ ਨਾ ਕਿ ਪਰਮੇਸ਼ਰ ਤੇ ਯਾਦ ਐਵੇਂ ਨਹੀਂ ਆ ਜਾਂਦਾ, ਪਰਮਾਤਮਾ ਦੀ ਯਾਦ ਤੋਂ ਜੀਵਨ ਯਾਤਰਾ ਸ਼ੁਰੂ ਹੋਈ। ਔਰ ਕਬੀਰ ਸਾਹਿਬਾਂ ਨੇ ਇਸ ਗੱਲ ਨੂੰ ਕਲੀਅਰ ਕੀਤਾ। ਕਬੀਰ ਸਾਹਿਬਾਂ ਨੂੰ ਪਤਾ ਕੀ ਕਹਿਣ ਲੱਗੇ, ਕਹਿੰਦੇ ਜੱਗ ਵਾਲਿਓ ਕਦੇ ਵਿਚਾਰ ਕੀਤੇ ਜੇ ਬੋਲੋ? ਕਹਿੰਦਾ ਕੀ? ਗੁਰੂ ਕਬੀਰ ਸਾਹਿਬਾਂ ਨੇ ਕਹਿਣ ਲੱਗਾ, ਕਹਿੰਦੇ ਜੋਨ ਛਾਡ ਜਾਓ ਜੱਗ ਮੈਂ ਆਇਓ। ਜੋਨ ਕੀ? ਮਾਂ ਦਾ ਗਰਭ। ਕਹਿੰਦੇ ਜੋਨ ਛੱਡ ਜਾਓ ਜੱਗ ਮੈਂ ਆਇਓ। ਕਹਿੰਦੇ ਮਨਾ ਗੱਲ ਸੁਣ ਲੈ ਮੇਰੀ, ਮਾਂ ਦਾ ਗਰਭ ਛੱਡਿਆ ਤੇ ਤੂੰ ਸੰਸਾਰ ਚ ਆਇਆ। ਸੰਸਾਰ ਚ ਆਉਣ ਦਾ ਮਤਲਬ ਕੀ ਹੈ? ਤੇਰਾ ਸੰਸਾਰ ਨਾਲ ਨਾਤਾ ਜੁੜਿਆ। ਕਹਿੰਦੇ ਜੋਨ ਛੱਡ ਜਾਓ ਜੱਗ ਮੈਂ ਆਇਓ, ਲਗਤ ਪਵਨ ਖਸਮ ਵਿਸਰਾਇਓ। ਦੱਸੋ ਜਿਹਦੀ ਯਾਦ ਹੀ ਨਹੀਂ ਸੀ ਇੱਧਰ, ਜੇ ਨਾਤਾ ਨਹੀਂ ਸੀ ਪਰਮਾਤਮਾ ਦੇ ਨਾਲ ਸਾਡਾ ਕੋਈ, ਤੇ ਭੁੱਲ ਕੇ ਦਾਂਗੇ ਵੀ, ਸੋਚ ਲਈ ਗੱਲ ਨਾ, ਭੁੱਲ ਕੇ ਦਾਂਗੇ। ਭੁੱਲਿਆ ਕਿਹਨੂੰ ਕਹੀਦਾ? ਕੋਈ ਯਾਰ ਨੇ ਆਪਸ ਵਿੱਚ ਦੋਸਤੀ ਹੈ, ਕੋਈ ਜੀਵਨ ਬਤੀਤ ਕੀਤਾ ਹੋਇਆ ਇਕੱਠਿਆਂ। ਇੱਕ ਵਕਤ ਆਇਆ ਤੇ ਦੋਸਤ ਕਹਿੰਦਾ ਯਾਰ ਭੁੱਲ ਗਿਆ ਤੂੰ, ਇੰਨੀ ਗੱਲ ਕਹੀ ਤੂੰ ਭੁੱਲ ਗਿਆ? ਤੇ ਲਾਗੇ ਤੀਜਾ ਬੰਦਾ ਖੜਾ ਕਹਿੰਦਾ ਤੁਸੀਂ ਜਾਣਦੇ ਹੋ ਤੁਸੀਂ, ਮੈਂ ਤੇ ਕਿਹਾ ਤੁਸੀਂ ਪਹਿਲੀ ਵਾਰੀ ਮਿਲੇ ਹੋ, ਤੇ ਤੈਨੂੰ ਕਿਹਦਾ ਪਤਾ ਲੱਗਾ ਅਸੀਂ ਜਾਣਦੇ? ਆਂਦਾ ਤੁਸੀਂ ਕੀ ਕਿਹਾ ਉਹਨੇ? ਉਹ ਭੁੱਲ ਗਏ। ਕਹਿੰਦਾ ਜੀ ਭੁੱਲ ਗਿਆ ਤੇ ਉਦੋਂ ਕਹੀਦਾ ਜਦੋਂ ਕੋਈ ਜੀਵਨ ਇਕੱਠਿਆਂ ਬਿਤਾਇਆ ਹੋਵੇ। ਤੇ ਕਬੀਰ ਸਾਹਿਬਾਂ ਕਹਿੰਦੇ ਵਿਸਰਨਾ ਉਦੋਂ ਅੱਖਰ ਆਉਂਦਾ ਹੈ ਜਦੋਂ ਕਿਸੇ ਨੇ ਕੋਈ ਜ਼ਿੰਦਗੀ ਗੁਜ਼ਾਰੀ ਹੋਵੇ। ਕਹਿੰਦੇ ਮਨਾ ਜੋਨ ਛੱਡ ਜੋ ਜੱਗ ਮੈਂ ਆਇਓ। ਕਹਿੰਦਾ ਇਸ ਜੋਨ ਦੇ ਅੰਦਰ ਮਾਂ ਦੇ ਗਰਭ ਅੰਦਰ ਤੇ ਤੈਨੂੰ ਪਰਮਾਤਮਾ ਚੇਤੇ ਸੀ। ਦੇਖੋ ਜੋਨ ਛਾੜ ਜੋ ਜੱਗ ਮੈਂ ਆਇਓ, ਲਗਤ ਪਵਨ। ਵਾਹ ਬਈ ਵਾਹ। ਕਹਿੰਦੇ ਜਿਵੇਂ ਹੀ ਤੂੰ ਮਾਂ ਦੇ ਪੇਟ ਤੋਂ ਬਾਹਰ ਆਇਆ, ਤੈਨੂੰ ਹਵਾ ਪੈ ਗਈ, ਹਵਾ ਲੱਗ ਗਈ। ਕਦੀ ਦੇਖਿਓ ਦੋ ਦੋਸਤ ਆਪਸ ਦੇ ਵਿੱਚ ਜੀਵਨ ਬਤੀਤ ਕੀਤਾ, ਦੋਨੋਂ ਇਕੱਠੇ ਰਿਹਾ ਕਰਦੇ ਸਨ, ਬੜਾ ਪਿਆਰ ਸੀ। ਇੱਕ ਥੋੜਾ ਅਮੀਰ ਹੋ ਗਿਆ ਤੇ ਕਿਤੇ ਲਾਗੂ ਲੰਘਿਆ ਤੇ ਉਹਨੇ ਵੇਖਿਆ ਨਹੀਂ, ਕੀ ਕਹੀਦਾ? ਭਰਾਵਾਂ ਨੂੰ ਹਵਾ ਲੱਗ ਗਈ, ਹੁਣ ਸਾਮੀ ਮੋਟੀ ਹੋ ਗਈ, ਕਿੱਥੇ ਬੁਲਾਉਂਦਾ, ਹਵਾ ਲੱਗ ਗਈ। ਸਾਥੀਓ ਨਾ ਅੱਖਰ ਇਹੀ ਬੱਤੀ ਦਾ, ਹਵਾ ਲੱਗ ਗਈ। ਹਵਾ ਲੱਗ ਗਈ ਦਾ ਮਤਲਬ ਕੀ ਹੈ? ਵੀ ਕਿਸੇ ਹੋਰ ਚੀਜ਼ ਦੇ ਨਾਲ ਸੰਬੰਧ ਜੁੜ ਗਿਆ, ਮੈਨੂੰ ਭੁੱਲ ਗਿਆ, ਹਵਾ ਲੱਗ ਗਈ। ਕਬੀਰ ਸਾਹਿਬ ਕਹਿੰਦੇ ਲਾਗਤ ਪਵਨ ਖਸਮ ਵਿਸਰਾਇਓ। ਕਹਿੰਦੇ ਮਨਾ ਤੈਨੂੰ ਸੰਸਾਰ ਦੀ ਹਵਾ ਲੱਗ ਗਈ ਹੈ, ਤੇਰਾ ਨਾਤਾ ਸੰਸਾਰ ਨਾਲ ਜੁੜ ਗਿਆ, ਤੇਰਾ ਨਾਤਾ ਮੋਹ ਮਾਇਆ ਨਾਲ ਜੁੜ ਗਿਆ। ਕਹਿੰਦੇ ਫਿਰ, ਕਹਿੰਦੇ ਨਾਤਾ ਜੁੜਨ ਕਰਕੇ ਜਿਹੜਾ ਪਰਮਾਤਮਾ ਤੈਨੂੰ ਯਾਦ ਸੀ ਉਹ ਭੁੱਲ ਗਿਆ, ਜਿਹੜਾ ਪਰਮਾਤਮਾ ਤੈਨੂੰ ਯਾਦ ਸੀ ਨਾ ਕਹਿੰਦੇ ਉਹ ਭੁੱਲ ਗਿਆ। ਆਪਾਂ ਕਹਿੰਦੇ ਜੀ ਪਰਮਾਤਮਾ ਤੇ ਕਦੀ ਚਿੱਠੀ ਨਹੀਂ ਆਇਆ, ਫਲਾਣਾ ਸੋ ਨਾਸਤਿਕ ਹੈ, ਫਲਾਣਾ ਸੋ ਮਨਮੁਖ ਆ। ਗੁਰੂ ਪਿਆਰੇ ਗੱਲ ਯਾਦ ਰੱਖਿਓ, ਮਨਮੁਖ ਸੰਸਾਰ ਦੇ ਉੱਤੇ ਆ ਕੇ ਬਣਿਆ। ਜਿੱਦਣ ਮਾਂ ਦੇ ਪੇਟ ਵਿੱਚ ਆਇਆ ਸੀ ਨਾ ਉਹਦਿਨ ਮਨਮੁਖ ਨਹੀਂ ਸੀ, ਉਧਰ ਉਹਦੀ ਯਾਦ ਚ ਜੀਵਨ ਬਤੀਤ ਕੀਤਾ। ਇੱਕ ਦਿਨ ਕਿਸੇ ਨਾਲ ਗੁਜ਼ਾਰਿਆ ਹੋਵੇ ਨਾ, ਇੱਕ ਦਿਨ ਇੱਕ ਘੰਟਾ ਕਿਸੇ ਨਾਲ ਗੁਜ਼ਾਰਿਆ ਹੋਵੇ ਤੇ ਕੀ ਕਹੀਦਾ, ਭੁੱਲੀ ਨਾ ਹੁਣ, ਠੀਕ ਹੈ ਬਈ। ਤੇ ਅਸੀਂ ਤਾਂ 5-6 ਮਹੀਨੇ ਗੁਜ਼ਾਰੇ ਰੱਬ ਨਾਲ ਮਾਂ ਦੇ ਪੇਟ ਅੰਦਰ, ਠੀਕ ਹੈ। ਉਹਦਾ ਜੀਵਨ ਗੁਜ਼ਾਰਿਆ ਹੈ, ਉਸ ਯਾਦ ਤੋਂ ਪਰਾਂ ਹੋ ਜਾਣਾ ਹੀ ਰੱਬ ਨੂੰ ਭੁੱਲਣਾ। ਮਾਂ ਦੇ ਪੇਟ ਤੋਂ ਬਾਹਰ ਆਏ ਕੀ ਕਹਿਣ ਲੱਗੇ ਨੇ, ਖਸਮ ਵਿਸਾਰਿਆ, ਤੂੰ ਪਰਮਾਤਮਾ ਨੂੰ ਹੀ ਭੁੱਲ ਗਿਆ। ਕਿਹੜੀ ਗੱਲੋਂ? ਸੰਸਾਰ ਦੇ ਮੋਹ ਦੇ ਅਧੀਨ ਆਇਆ, ਤੈਨੂੰ ਸੰਸਾਰ ਦੀ ਹਵਾ ਲੱਗੀ ਹੈ, ਉਹਨੂੰ ਪੈਸੇ ਦੀ ਹਵਾ ਲੱਗੀ, ਉਹ ਯਾਰ ਭੁੱਲ ਗਿਆ, ਉਹ ਤੈਨੂੰ ਸੰਸਾਰ ਦੇ ਮੋਹ ਦੀ ਹਵਾ ਲੱਗੀ, ਤੂੰ ਨਿਰੰਕਾਰ ਭੁੱਲ ਗਿਆ। ਆਪਾਂ ਅੱਜ ਤੱਕ ਲੱਭਦੇ ਮਰ ਗਏ ਕਿਹੜਾ ਸਿਮਰਨ ਦਿੱਤਾ ਮਾਂ ਦੇ ਪੇਟ ਚ, ਇਹੀ ਕਹਿੰਦੇ ਸੀ ਆਪਾਂ, ਤੇ ਮਾਂ ਦੇ ਪੇਟ ਵਿੱਚ ਕਿਹੜਾ ਸਿਮਰਨ ਮਿਲ ਗਿਆ। ਗੁਰੂ ਪਿਆਰਿਓ, ਹੁਣ ਵਿਚਾਰ ਕਰਨਾ, ਅਸੀਂ ਆਪ ਜੀ ਨੇ ਇੱਕ ਗੱਲ ਕਹੀ ਹੋਣੀ, ਭੁੱਲ ਗਈ ਹੋਈ ਆਪ ਜੀ ਨੂੰ। ਅਸੀਂ ਕੀ ਗੱਲ ਕਹੀ ਕਿ ਆਈ ਕੰਟੈਕਟ ਹੋਇਆ, ਨਿਗਾਹਾਂ ਮਿਲੀਆਂ ਤੇ ਯਾਦ ਬਣ ਗਈ ਹੈ। ਪਰ ਸਦਕੇ ਜਾਵਾਂ, ਨਾ ਉਹਨੂੰ ਜਾਣਦਾ ਨਾ ਉਹਦਾ ਨਾਂ ਜਾਣਦਾ ਹੈ, ਹੁਣ ਲੱਭਦਾ ਫਿਰਦਾ ਹੈ ਕਿ ਕੋਈ ਨਾਂ ਦੱਸ ਦੇਵੇ, ਉਹਦਾ ਟਿਕਾਣਾ ਦੱਸ ਦੇਵੇ। ਯਾਦ ਤੇ ਅੰਦਰ ਹੈਗੀ ਹੈ ਨਾ, ਯਾਦ ਤਾਂ ਜੀਵਨ ਸਟਾਰਟ ਹੋਇਆ ਹੈ, ਜੀਵਨ ਯਾਤਰਾ ਯਾਦ ਤੋਂ ਸ਼ੁਰੂ ਹੋਈ ਹੈ। ਪਰ ਮਾਂ ਦਾ ਪੇਟ ਛੱਡਿਆ ਤੇ ਉਹਦੀ ਯਾਦ ਭੁੱਲ ਗਈ, ਭੁੱਲ ਗਈ। ਲਾਗਤ ਪਵਨ ਖਸਮ ਵਿਸਰਾਇਓ, ਜੇ ਭੁੱਲ ਗਏ। ਹੁਣ ਧਿਆਨ ਦੇਣਾ, ਹੁਣ ਕੀ ਲੱਭਦਾ ਹੈ ਕਿ ਜਿਹਦੇ ਨਾਲ ਮੇਰੀ ਆਈ ਕੰਟੈਕਟ ਹੋਇਆ ਸੀ, ਨਿਗਾਹਾਂ ਮਿਲੀਆਂ ਸਨ, ਯਾਦ ਦਾ ਹਿੱਸਾ ਬਣ ਗਿਆ, ਉਹ ਕੌਣ ਹੈ? ਮਨ ਵੀ ਇੱਕ ਦਿਨ ਸਰੀਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਕੋਲ ਜਾਂਦਾ ਹੈ, ਗੁਰੂ ਕੋਲ ਜਾਂਦਾ ਹੈ, ਸਾਧੂ ਕੋਲ ਜਾਂਦਾ ਹੈ। ਕਹਿੰਦਾ ਜਿਹਦਾ ਮੇਰਾ ਨਾਤਾ ਸੀ, ਮੈਂ ਮਾਂ ਦੇ ਗਰਭ ਨੂੰ ਚੇਤੇ ਕਰਦਾ ਸੀ, ਉਹ ਕੌਣ ਹੈ, ਕਿੱਥੇ ਰਹਿੰਦਾ ਹੈ, ਕੌਣ ਹੈ ਉਹ, ਕਿੱਥੇ ਰਹਿੰਦਾ ਹੈ? ਤੇ ਆ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਆ ਤੈਨੂੰ ਦੱਸਾਂ ਮੈਂ ਕੌਣ ਹੈ ਤੇ ਕਿੱਥੇ ਰਹਿੰਦਾ ਹੈ। ਕਹਿਣ ਲੱਗੇ ਉਹ ਵਾਹਿਗੁਰੂ ਹੈ। ਆਪਾਂ ਤੇ ਨਾਮ ਹੀ ਪੁੱਛਦੇ ਸੀ ਨਾ, ਉਹਦਾ ਨਾਂ ਕੀ ਹੈ? ਤੇ ਆਪਣੇ ਅੰਦਰ ਮਾਂ ਦੇ ਪੇਟ ਵਿੱਚ ਸਾਨੂੰ ਪਤਾ ਨਹੀਂ ਸੀ ਨਿਗਾਹ ਮਿਲਣੀਆਂ, ਕੰਟੈਕਟ ਜੁੜਿਆ ਸੀ, ਪਰ ਨਾਂ ਦਾ ਪਤਾ ਨਹੀਂ ਸੀ। ਗੁਰੂ ਨੇ ਦੱਸਿਆ ਉਹਦਾ ਨਾਮ ਅਕਾਲ ਪੁਰਖ ਹੈ, ਵਾਹਿਗੁਰੂ ਹੈ। ਕਿੱਥੇ ਰਹਿੰਦਾ ਹੈ? ਤੇਰੇ ਨਾਲ ਰਹਿੰਦਾ ਹੈ, ਸਰਬ ਨਿਵਾਸੀ, ਸਦਾ ਅਲੇਪਾ, ਤੇ ਉਹੀ ਸੰਗ ਸਮਾਈ, ਸਾਰਿਆਂ ਚ ਵਸਦਾ ਹੈ, ਤੇਰੇ ਨਾਲ ਰਹਿੰਦਾ ਹੈ, ਤੇਰਾ ਸੰਗੀ ਹੈ। ਕਿਆ ਬਾਤ ਹੈ! ਗੁਰੂ ਕੋਲ ਆ ਕੇ ਪਤਾ ਲੱਗਾ ਕਿ ਜਿਹਦੀ ਯਾਦ ਚ ਮੈਂ ਮਾਂ ਦੇ ਪੇਟ ਚ ਜੀਵਨ ਗੁਜ਼ਾਰਿਆ, ਉਹ ਕੌਣ ਹੈ? ਜਿਹਦੀ ਯਾਦ ਵਿੱਚ ਮੈਂ ਮਾਂ ਦੇ ਪੇਟ ਚ ਜੀਵਨ ਗੁਜ਼ਾਰਿਆ, ਉਹ ਕਿੱਥੇ ਰਹਿੰਦਾ ਹੈ? ਇੱਥੇ ਆ ਕੇ ਪਤਾ ਲੱਗਾ। ਇੱਕ ਦਿਨ ਫਿਰ ਭਗਤ ਕਬੀਰ ਸਾਹਿਬ ਬਣ ਕਹਿਣ ਲੱਗੇ, ਵਿਚਾਰ ਕਰਨਾ ਜਰਾ। ਕਬੀਰ ਸਾਹਿਬ ਬਣ ਕਹਿੰਦੇ ਇੱਦਾਂ ਕਰ ਯਾਰ। ਕਹਿੰਦਾ ਹਾਂਜੀ। ਕਹਿੰਦੇ ਜੀਰਾ ਹਰ ਕੇ ਗੁਣਾ ਗਾਓ। ਕਹਿੰਦੇ ਜੀ ਇੱਕ ਕੰਮ ਕਰ ਵੀ ਪਰਮਾਤਮਾ ਦੇ ਗੁਣ ਗਾਇਆ ਕਰ, ਪਰਮਾਤਮਾ ਦੇ ਜਸ ਗਿਆਨ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ। ਕਹਿੰਦੇ ਅੱਛਾ? ਕਹਿੰਦੇ ਹਾਂ। ਕਹਿੰਦੇ ਧਿਆਨ ਦੇ, ਗਰਭ ਜੋਨ ਮੈਂ ਉਧ ਤਪ ਕਰਦਾ। ਕਹਿੰਦਾ ਕਦੇ ਧਿਆਨ ਦੇ, ਮਾਂ ਦੇ ਪੇਟ ਵੰਦ ਤੂੰ ਪੁੱਠਾ ਸੀ, ਮਾਂ ਦੇ ਪੇਟ ਅੰਦਰ ਤੂੰ ਪੁੱਠਾ ਸੀ? ਕਹਿੰਦਾ ਹਾਂ। ਕਹਿੰਦੇ ਗਰਭ ਜੋਨ ਮੈਂ ਉਦ ਤਪ ਕਰਤਾ। ਹੁਣ ਕਦੀ ਤੁਸੀਂ ਸੋਚਿਆ ਮਾਂ ਦੇ ਪੇਟ ਅੰਦਰ ਬੱਚਾ ਪੁੱਠਾ ਕਿਉਂ ਹੁੰਦਾ? ਲੋੜ ਹੀ ਨਹੀਂ ਪਈ। ਕਿਸੇ ਨੂੰ ਸਵਾਲ ਹੀ ਨਹੀਂ ਕੀਤਾ, ਕਿਸੇ ਨੇ ਮਾਂ ਨੂੰ ਪੁੱਛਿਆ ਹੀ ਨਹੀਂ। ਸਾਰੀ ਦੁਨੀਆਂ ਕਹਿੰਦੀ ਮਰ ਗਈ ਕਿ ਬੱਚਾ ਹਮੇਸ਼ਾ ਪੁੱਠਾ ਪੈਦਾ ਹੁੰਦਾ, ਸਿਰ ਥੱਲੇ ਤੇ ਲੱਤਾਂ ਉੱਤੀਆਂ ਹੁੰਦੀਆਂ। ਬੱਚਾ ਇਹ ਕੀ ਗੱਲ, ਮਾਂ ਦੇ ਪੇਟ ਚ ਬੱਚਾ ਪੁੱਠਾ ਕਿਉਂ ਹੁੰਦਾ? ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿੰਦੇ ਮਾਂ ਦੇ ਪੇਟ ਵਿੱਚ ਬੱਚਾ ਪੁੱਠਾ ਤਾਂ ਹੁੰਦਾ ਕਿ ਜਿਹੜੀ ਮੱਤ ਹੈ ਨਾ, ਮੱਤ ਇਹ ਨੀਵੀਂ ਹੋਣੀ ਚਾਹੀਦੀ ਹੈ। ਕਹਿੰਦੇ ਮਾਂ ਦੇ ਪੇਟ ਅੰਦਰ ਇਹਦੇ ਕੋਲ ਗੁਰੂ ਕੋਈ ਨਹੀਂ ਸੀ, ਇਹਨੂੰ ਸਮਝਾਉਣ ਵਾਲਾ ਕੋਈ ਨਹੀਂ ਸੀ, ਇਹਦੇ ਕੋਲ ਕੋਈ ਸੰਸਾਰੀ ਤਾਕਤ ਨਹੀਂ ਸੀ। ਕਹਿੰਦੇ ਪਰਮਾਤਮਾ ਨੇ ਖੇਡ ਖੇਡ ਦਿੱਤੀ ਕਿ ਤੂੰ ਮਾਂ ਦੇ ਪੇਟ ਵਿੱਚ ਗਰਭ ਵਿੱਚ ਰਹੇਗਾ ਨਾ, ਮੇਰੇ ਨਾਲ ਜੁੜਿਆ ਰਹੇਗਾ, ਤੇਰੀ ਮੱਤ ਨੀਵੀਂ ਰਹੂਗੀ, ਪੁੱਠਾ ਰਹੇਗਾ, ਮੱਤ ਨੀਵੀਂ ਹੈ, ਸਿਰ ਨੀਵਾਂ ਹੈ। ਮਾਂ ਦੇ ਗਰਭ ਤੋਂ ਬਾਹਰ ਆਇਆ, ਸਿਰ ਪਹਿਲਾਂ ਆਇਆ। ਮੱਤ ਪਹਿਲਾਂ ਆਈ ਸੰਸਾਰ ਤੇ, ਮੱਤ ਆਉਂਦਿਆਂ ਜੁੜ ਗਈ ਸੰਸਾਰ ਨਾਲ, ਆਉਂਦਿਆਂ ਜੁੜ ਗਈ ਸੰਸਾਰ। ਦਾਈ ਨੇ ਬੱਚਾ ਮਾਂ ਦੇ ਪੇਟ ਤੋਂ ਬਾਹਰ ਕੱਢਿਆ ਤੇ ਗੁਰੂ ਪਿਆਰੇ ਸਿੱਧਾ ਕਰ ਦਿੱਤਾ, ਸਿਰ ਥਾਂ ਚੁੱਕਤਾ, ਲੱਤਾਂ ਥਾਂ ਕਰ ਦਿੱਤੀਆਂ। ਉਦੋਂ ਤੋਂ ਹੀ ਮੱਤ ਉੱਚੀ ਚੁੱਕੀ ਫਿਰਦਾ ਹੈ, ਉਦੋਂ ਤੋਂ ਹੀ ਮੱਤ ਉੱਚੀ ਚੁੱਕੀ ਫਿਰਦਾ ਹੈ ਤੇ ਗੁਰੂ ਦੀ ਲੋੜ ਪਈ, ਗੁਰੂ ਗ੍ਰੰਥ ਸਾਹਿਬ ਜੀ ਕੋ ਜਾਣ ਦੀ ਲੋੜ ਪਈ। ਗੁਰੂ ਜੀ ਕਹਿੰਦੇ ਆ ਜਾ ਮੇਰੇ ਕੋਲ, ਤੈਨੂੰ ਸਿਖਾਵਾਂ। ਤੂੰ ਮਾਂ ਦੇ ਪੇਟ ਚ ਮੱਤ ਨੀਵੀਂ ਲਈ ਫਿਰਦਾ ਸੀ, ਬਾਹਰ ਆ ਕੇ ਮੱਤ ਉੱਚੀ ਹੋ ਗਈ, ਮੱਤ ਨੀਵੀਂ ਕਰ। ਜੇ ਉਹਦੀ ਖੋਜ ਕਰਨੀ ਕਿਹਦੀ? ਜਿਹਦੀ ਯਾਦ ਚ ਤੇਰਾ ਜੀਵਨ ਸ਼ੁਰੂ ਹੋਇਆ ਸੀ, ਜਿਹਦੀ ਯਾਦ ਅੰਦਰ ਤੇਰਾ ਜੀਵਨ ਸ਼ੁਰੂ ਹੋਇਆ ਸੀ। ਜੇ ਚਾਹੁੰਦਾ ਉਹਨੂੰ ਮਿਲਣਾ ਦੁਬਾਰਾ, ਉਹਦੇ ਬਾਰੇ ਜਾਣਨਾ, ਤੇ ਆਪਣੀ ਮੱਤ ਨੀਵੀਂ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਿਰ ਤੇ ਪਟਕਾ ਬੰਨ ਲਿਆ, ਸਿਰ ਢੱਕ ਲਿਆ। ਕੀ ਕਹਿਣ ਲੱਗੇ? ਕਹਿੰਦੇ ਰੱਬ ਦਾ ਪਿਆਰਾ ਸਿਰ ਢੱਕ ਕੇ ਰੱਖੇ। ਪਾਤਸ਼ਾਹ ਕੀ ਗੱਲ ਹੋ ਗਈ? ਕਹਿੰਦੇ ਮੈਂ ਸਿਰ ਢੱਕਣ ਲਈ ਤਾਂ ਗਿਆ ਕਿ ਰੱਬ ਦਾ ਪਿਆਰਾ, ਜੇ ਤੂੰ ਉਸੇ ਯਾਦ, ਜਿਹਦੀ ਯਾਦ ਤੇ ਮਾਂ ਦੇ ਪੇਟ ਅੰਦਰ ਤੇਰੇ ਕੋਲ ਸੀ, ਅਗਰ ਉਹਨੂੰ ਮਿਲਣਾ ਚਾਹੁੰਦਾ ਹੈ ਤੇ ਸਿਰ ਢੱਕ ਕੇ ਰੱਖ। ਸਿਰ ਦਾ ਭਾਵ ਮੱਤ, ਆਪਣੀ ਮੱਤ ਢੱਕ ਕੇ ਰੱਖ, ਆਪਣੀ ਮੱਤ ਪੜਦੇ ਚ ਰੱਖ, ਤਾਂ ਤੈਨੂੰ ਗੁਰੂ ਦੀ ਮੱਤ ਮਿਲਣੀ ਹੈ, ਵਰਨਾ ਤੈਨੂੰ ਗੁਰੂ ਦੀ ਮੱਤ ਨਹੀਂ ਮਿਲਣੀ। ਪਾਸ਼ਾ ਗੁਰੂ ਦੀ ਮੱਤ ਕਿਵੇਂ ਮਿਲਣੀ ਹੈ? ਗਰਭ ਜੋਨ ਮੈਂ ਉਦ ਤਪ ਕਰਦਾ, ਕਹਿੰਦੇ ਮਾਂ ਦੇ ਪੇਟ ਅੰਦਰ ਪੁੱਠਾ ਹੋ ਕੇ ਤਪ ਕਰਦਾ ਸੀ ਤੂੰ, ਜੇ ਉਹ ਮੱਤ ਲੈਣੀ ਹੋ ਜਿਹੜੀ ਤੇਰੇ ਕੋਲ ਮਾਂ ਦੇ ਪੇਟ ਅੰਦਰ ਸੀ, ਸਿਰਫ ਯਾਦ ਸੀ, ਸਿਮਰਨ ਸੀ, ਹੋਰ ਕੁਛ ਨਹੀਂ ਸੀ। ਕਹਿੰਦਾ ਲੈਣੀ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ 377 ਰੰਗ ਦੇ ਉੱਤੇ ਕਹਿਣ ਲੱਗੇ, ਕਹਿੰਦੇ ਬੁੱਧ ਪ੍ਰਕਾਸ਼ ਭਈ ਮੱਤ ਪੂਰੀ, ਤਾਂ ਤੇ ਬਿਨ ਸੀ ਦੁਰਮਤ ਦੂਰੀ। ਬੜੀ ਪਿਆਰ ਦੇ ਨਾਲ ਕਹਿਣ ਲੱਗੇ, ਕਹਿੰਦੇ ਬੁੱਧ ਪ੍ਰਕਾਸ਼ ਭਈ ਮੱਤ ਪੂਰੀ, ਕਹਿੰਦੇ ਗੁਰੂ ਦੀ ਬੁੱਧੀ ਤੇ ਮੇਰੀ ਬੁੱਧੀ, ਕਹਿੰਦੇ ਗੁਰੂ ਦੀ ਬੁੱਧੀ, ਗੁਰੂ ਦੀ ਮੱਤ ਨੇ ਜਦੋਂ ਮੇਰੀ ਬੁੱਧੀ ਦੇ ਅੰਦਰ ਚਾਨਣ ਕੀਤਾ, ਪ੍ਰਕਾਸ਼ ਕੀਤਾ, ਬੁੱਧ ਪ੍ਰਕਾਸ਼ ਭਈ। ਕਹਿੰਦੇ ਮੇਰੀ ਬੁੱਧੀ ਦੇ ਅੰਦਰ ਗੁਰੂ ਦੀ ਮੱਤ ਦਾ, ਗੁਰੂ ਦੀ ਬੁੱਧੀ ਦਾ ਜਦੋਂ ਚਾਨਣ ਹੋਇਆ, ਮੇਰੀ ਮੱਤ ਪੂਰੀ ਹੋਈ, ਮੇਰੀ ਮੱਤ ਦੇ ਅੰਦਰ ਕੁਛ ਚਾਨਣ ਹੋਇਆ, ਪੂਰਨਤਾ ਹੀ ਆਈ, ਕੁਛ ਲੱਭਾ ਮੈਨੂੰ। ਕਹਿੰਦੇ ਕੀ ਲੱਭਾ? ਕਹਿੰਦੇ ਤਾਂ ਤੇ ਬਿਨਸੀ ਦੁਰਮਤ ਦੂਰੀ। ਕਹਿੰਦੇ ਉਹਦੇ ਚਾਨਣ ਦੇ ਨਾਲ ਕਿਵੇਂ? ਬੜਾ ਹਨੇਰਾ ਹੈ ਘਰ ਦੇ ਅੰਦਰ, ਹਨੇਰਾ ਹੈ, ਕੁੱਪ ਹਨੇਰਾ ਹੈ, ਕੁਛ ਨਹੀਂ ਦਿਖਾਈ ਦੇ ਰਿਹਾ, ਪਰ ਗੁਰੂ ਪਿਆਰੇ ਹੋ ਇੱਕ ਦੀਵਾ ਜਗਾ ਦਈਏ, ਹਨੇਰਾ ਦੂਰ ਹੋ ਜਾਂਦਾ ਹੈ, ਇੱਕ ਚੀਜ਼ ਪੱਲੇ ਬੰਨਣਾ। ਇੱਕ ਘਰ ਦੇ ਅੰਦਰ 50 ਸਾਲ 100 ਸਾਲ ਬੰਦ ਹੈ ਕਮਰਾ, ਘਰ ਹਨੇਰਾ ਹੈ, 50 ਸਾਲ ਦਾ ਹਨੇਰਾ ਹੈ, 50 ਸਾਲ ਦਾ ਘਰ ਬੰਦ ਹੈ 50 ਸਾਲ ਤੋਂ, ਠੀਕ, ਕਿਸੇ ਨੇ ਖਰੀਦ ਲਿਆ। ਜਦੋਂ ਖੋਲਿਆ ਬੂਹਾ, ਕੋਈ ਕਹਿੰਦਾ ਪੈਸਾ ਤੇ 50 ਸਾਲ ਤੋਂ ਬੰਦ ਪਿਆ ਹੈ। ਹੁਣ ਧਿਆਨ ਦਿਓ, 50 ਸਾਲ ਦੇ ਹਨੇਰੇ ਨੂੰ ਦੂਰ ਕਰਨ ਲਈ ਕੋਈ 50 ਸਾਲ ਨਹੀਂ ਚਾਹੀਦੇ। 50 ਸਾਲ ਦੇ ਹਨੇਰੇ ਨੂੰ ਦੂਰ ਕਰਨ ਲਈ ਕੋਈ 50 ਸਾਲ ਨਹੀਂ ਚਾਹੀਦੇ, ਸਿਰਫ ਤਾਂ ਸਿਰਫ ਇੱਕ ਮੋਮਬੱਤੀ ਚਾਹੀਦੀ ਤੇ ਮੱਚ ਚਾਹੀਦੀ। ਜਦੋਂ ਮੋਮਬੱਤੀ ਤੇ ਮੱਚ ਦਾ ਨਾਤਾ ਜੁੜ ਗਿਆ ਇੱਕ ਅੱਖ ਦੇ ਚਮੱਕੇ ਵਿੱਚ ਹੀ 50 ਸਾਲ ਦਾ ਹਨੇਰਾ ਦੂਰ ਹੋ ਜਾਏਗਾ। ਗੁਰੂ ਸਾਹਿਬਾਨ ਕਹਿੰਦੇ ਜਨਮਾਂ ਜਨਮਾਂ ਦੀ ਅਗਿਆਨਤਾ ਦਾ ਹਨੇਰਾ ਤੇਰੇ ਅੰਦਰ ਆ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਈ। ਜਨਮਾਂ ਜਨਮਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਕੋਈ ਜਨਮ ਜਨਮ ਨਹੀਂ ਚਾਹੀਦੇ। ਇੱਕ ਸਵਾਸ ਸੁਰਤ ਸ਼ਬਦ ਦਾ ਮਿਲਾਪ ਚਾਹੀਦਾ, ਜਨਮਾਂ ਜਨਮਾਂ ਦਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ। ਬਹੁਤੀ ਵੱਡੀ ਗੱਲ ਨਹੀਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋੜ ਜਨਮ ਨਾਮ। ਕਹਿੰਦੇ ਬਹੁਤੀ ਵੱਡੀ ਲੰਬੀ ਖੇਡ ਨਹੀਂ, ਇੱਕ ਸ਼ਬਦ ਦੀ ਖੇਡ। ਕਹਿੰਦੇ ਇੱਕ ਮੋਮਬੱਤੀ ਸਾਰੇ ਹਾਲ ਦਾ ਹਨੇਰਾ ਦੂਰ ਕਰ ਸਕਦੀ ਹੈ, ਕਹਿੰਦਾ ਇੱਕ ਸ਼ਬਦ ਤੇਰੇ ਜਨਮਾਂ ਜਨਮਾਂ ਦਾ ਹਨੇਰਾ ਦੂਰ ਕਰ ਸਕਦੀ। ਪਰ ਬਸ਼ਰਤ ਮੋਮਬੱਤੀ ਜਗੀ ਹੋਵੇ ਤੇ ਸੁਰਤ ਸ਼ਬਦ ਨਾਲ ਜੜੀ ਹੋਵੇ, ਉਦਾਂ ਨਹੀਂ ਉਦਾਂ ਨਹੀਂ। ਵਿਚਾਰ ਕਰਿਓ ਜ਼ਰਾ, ਗੁਰੂ ਸਾਹਿਬਾਨ ਕਹਿਣ ਲੱਗੇ ਕਹਿੰਦੇ ਤਾਂ ਤੇ ਬਿਨਸੀ ਦੁਰਮਤ ਦੂਰੀ। ਕਹਿੰਦੇ ਉਹਦੀ ਮਾੜੀ ਮੱਤ ਦੀ ਦੂਰੀ ਸੀ ਨਾ ਜਿਹਦੇ ਕਰਕੇ ਮੇਰੇ ਪਰਮਾਤਮਾ ਚ ਵਿੱਥ ਪੈ ਗਈ ਸੀ, ਹੁਣ ਵਿੱਥ ਕਿਉਂ ਪਈ ਬਈ? ਦੂਰੀ ਕਿਉਂ ਕਹਿੰਦੇ? ਦੂਰੀ ਵਿੱਥ ਨੂੰ ਕਹਿੰਦੇ? ਕਿੱਦਾਂ ਸਕੇ ਭਰਾ ਦੋਨੋਂ ਲੜ ਪਏ, ਕੀ ਕਹਿੰਦੇ? ਯਾਰ ਭਰਾਵਾਂ ਭਰਾ ਚ ਦੂਰੀਆਂ ਪੈ ਗਈਆਂ ਨੇ, ਦੂਰੀ ਪੈ ਗਈ ਹੈ ਭਰਾਵਾਂ ਚ, ਵਿੱਥ ਪੈ ਗਈ ਹੈ। ਦੂਰੀ ਦਾ ਲਫ਼ਜ਼ ਦਾ ਮਤਲਬ ਕੀ ਹੈ? ਵਿੱਥ ਪੈ ਗਈ ਹੈ। ਹੁਣ ਧਿਆਨ ਦਿਓ, ਦੂਰੀ ਕਿਉਂ ਗਿਆ, ਵਿੱਥ ਕਿਉਂ ਗਿਆ? ਕੋਈ ਸੰਬੰਧ ਸੀ ਨਾ, ਅੱਜ ਦੂਰ ਹੋ ਗਏ ਨਾ। ਪਰਮਾਤਮਾ ਦੇ ਨਾਲ ਵੀ ਸਾਡਾ ਕੋਈ ਨਾਤਾ ਸੀ ਨਾ, ਪਰ ਉਹ ਵਿੱਥ ਕਹਿੰਦੇ ਬਾਈ ਮਾੜੀ ਮੱਤ ਨੇ। ਕਿਹੜੀ ਮਾੜੀ ਮੱਤ? ਜਿਹੜੀ ਸੰਸਾਰ ਦੇ ਉੱਤੇ ਆ ਕੇ ਲਾਗਤ ਪਵਨ ਖਸਮ ਵਿਸਰਾਇਓ ਹਵਾ ਲੰਘੀ। ਆਹ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤਾਂ ਤੇ ਬਿਨਸੀ ਦੁਰਮਤ ਦੂਰੀ। ਕਹਿੰਦੇ ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ, ਗੁਰੂ ਦੀ ਮੱਤ ਮੈਨੂੰ ਮਿਲੀ, ਮੇਰੇ ਅੰਦਰ ਚਾਨਣ ਹੋਇਆ, ਉਸ ਚਾਨਣ ਨੇ ਜਨਮਾਂ ਜਨਮਾਂ ਦੀ ਦੂਰੀ ਪਈ ਪਰਮਾਤਮਾ ਤੋਂ ਵਿੱਥ ਜਿਹੜੀ ਪਈ ਸੀ ਨਾ ਖਤਮ ਕਰ ਦਿੱਤੀ, ਬਿਨਸੀ ਨਾਸ਼ ਹੋ ਗਈ, ਨਾਸ਼ ਹੋ ਗਈ। ਤਾਂ ਤੇ ਬਿਨਸੀ ਦੁਰਮਤ ਦੂਰੀ, ਮਾੜੀ ਮੱਤ ਦੂਰ ਹੋ ਗਈ। ਸੋ ਵਿਚਾਰ ਕਰਿਓ, ਮਨ ਦੀ ਬਿਰਤੀ ਹੈ। ਕਹਿੰਦੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ। ਕਹਿੰਦੇ ਹੇ ਅਕਾਲਪੁਰਖ ਪਰਮਾਤਮਾ, ਬੜਾ ਦਿਆਲੂ ਹੈ ਤੂੰ। ਮਾਂ ਦੇ ਪੇਟ ਅੰਦਰ ਜਦੋਂ ਮੈਂ ਪ੍ਰਵੇਸ਼ ਕੀਤਾ, ਮੇਰੇ ਕੋਲ ਕੁਛ ਨਹੀਂ ਸੀ ਸਵਾਏ ਤੇਰੀ ਯਾਦ ਦੇ, ਕੁਛ ਨਹੀਂ ਸੀ ਮੇਰੇ ਕੋਲ ਸਵਾਏ ਤੇਰੀ ਯਾਦ ਦੇ, ਕੁਛ ਨਹੀਂ ਸੀ। ਪਰ ਸਦਕੇ ਜਾਵਾਂ, ਉਹ ਯਾਦ ਕੇਵਲ ਤਾਂ ਕੇਵਲ ਤੇਰੀ ਸੀਗੀ, ਕਿਸੇ ਪਦਾਰਥ ਦੀ ਯਾਦ ਨਹੀਂ ਸੀ, ਕਿਸੇ ਸੰਸਾਰੀ ਨਾਤੇ ਦੀ ਯਾਦ ਨਹੀਂ ਸੀ। ਜਿਸ ਮਾਂ ਦੇ ਪੇਟ ਮੈਂ ਗਰਭ ਵਿੱਚ ਬੈਠਾ ਸੀ ਨਾ, ਮੈਨੂੰ ਉਸ ਮਾਂ ਦੀ ਵੀ ਜਾਣਕਾਰੀ ਨਹੀਂ ਸੀ, ਉਹਦੀ ਵੀ ਯਾਦ ਨਹੀਂ ਸੀ ਮੇਰੇ ਕੋਲ। ਜਿਸ ਪਿਓ ਨੇ ਮੈਨੂੰ ਜੰਮਿਆ, ਮੈਨੂੰ ਉਹਦਾ ਵੀ ਪਤਾ ਨਹੀਂ ਸੀ, ਮੈਨੂੰ ਉਹਦੀ ਵੀ ਯਾਦ ਨਹੀਂ ਸੀ। ਅੰਦਰ ਮੇਰੇ ਵਿਕਾਰ ਬੈਠੇ ਸੁੱਤੇ ਸੀ, ਕਿਸੇ ਪਦਾਰਥ ਦੀ ਯਾਦ ਨਹੀਂ ਸੀ ਮੈਨੂੰ, ਕੇਵਲ ਤਾਂ ਕੇਵਲ ਤੇਰੀ ਯਾਦ ਸੀ। ਹੁਣ ਬਾਹਰ ਆਇਆ, ਵੇਖਿਓ ਧਿਆਨ ਨਾਲ, ਬਾਹਰ ਆ ਗਿਆ ਜੇ, ਮਾਂ ਦੇ ਪੇਟ ਤੋਂ ਬਾਹਰ ਆ ਗਿਆ ਜੇ। ਤੇ ਕੀ ਕਹਿੰਦਾ? ਕਹਿੰਦਾ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਹੁਣ ਧਿਆਨ ਨਾਲ, ਇੱਕ ਅੱਖਰ ਜ਼ਿੰਦਗੀ ਬਦਲ ਦਿੰਦਾ ਹੈ, ਔਰ ਇੱਕ ਅੱਖਰ, ਇੱਕ ਔਂਕੜ, ਦਲੌਂਕੜ ਗੁਰਬਾਣੀ ਦਾ ਵਿਖਿਆਨ ਬਦਲ ਦਿੰਦੀ ਹੈ। ਕਹਿਣ ਲੱਗੇ ਕਿਵੇਂ? ਸੁਣਿਓ, ਕਹਿੰਦੇ ਪਾਵਕ ਸਾਗਰ ਅਥਾ ਲਹਿਰ ਮੈਂ। ਪਾਵਕ ਕਿਹਨੂੰ ਕਹਿੰਦੇ? ਵਿਕਾਰਾਂ ਦੀ ਅਗਨੀ। ਕਹਿੰਦਾ ਜਦੋਂ ਮੈਂ ਬਾਹਰ ਆਇਆ ਨਾ ਮਾਂ ਦੇ ਪੇਟ ਤੋਂ, ਕਹਿੰਦਾ ਜਿਹੜੇ ਅੰਦਰ ਮੇਰੇ ਸੁੱਤੇ ਪਏ ਸੀ ਨਾ ਵਿਕਾਰ, ਬਾਹਰ ਆਉਣ ਦੀ ਦੇਰ ਸੀ ਸਾਰੇ ਜਾਗ ਪਏ, ਸਾਰਿਆਂ ਦੀ ਅੱਗ ਬਣਨ ਲੱਗ ਪਈ। ਮਾਂ ਦੇ ਪੇਟ ਚ ਵਿਕਾਰ ਅੱਗ ਨਹੀਂ ਪਾਉਂਦੇ, ਬਾਹਰ ਆਉਂਦਿਆਂ ਨਾਲ ਅੱਗ ਸ਼ੁਰੂ ਕਰਤੀ, ਬਾਲਤੀ ਅੱਗ। ਕਹਿੰਦਾ ਕਿੱਥੇ ਮੈਂ ਪੁੱਛਦਾ ਸਾਂ ਕਿ ਜਿਹਦੀ ਯਾਦ ਚ ਬੈਠਾ ਉਹ ਕੌਣ ਹੈ, ਕਿੱਥੇ ਰਹਿੰਦਾ ਹੈ? ਕਹਿੰਦਾ ਜਦੋਂ ਮੈਂ ਮਾਂ ਦੇ ਪੇਟ ਚ ਬਾਹਰ ਆਇਆ ਤੇ ਅੱਖਾਂ ਖੁੱਲੀਆਂ, ਤੇ ਮੈਂ ਪੁੱਛਿਆ, ਮੈਂ ਅੱਖਾਂ ਨਾਲ ਵੇਖਿਆ ਵੀ ਇਹ ਕੌਣ ਹੈ। ਜਦੋਂ ਪੁੱਛਿਆ ਇਹ ਕੌਣ ਹੈ, ਇਹ ਕਿੱਥੇ ਆ ਗਿਆ ਮੈਂ, ਕਹਿੰਦਾ ਉਹ ਮੇਰੇ ਵਿਕਾਰਾਂ ਦੀ ਆਵਾਜ਼ ਸੀ, ਮੇਰੇ ਅੰਦਰ ਦੀ ਅਗਨੀ ਦੀ ਆਵਾਜ਼ ਸੀ, ਉਹਨੇ ਆਵਾਜ਼ ਮਾਰੀ, ਵੇਖ ਤੇਰੀ ਮਾਂ ਹੈ, ਵੇਖ ਤੇਰਾ ਬਾਪ ਹੈ, ਵੇਖ ਤੇਰੇ ਨਵੇਂ ਨਾਤੇ ਜੁੜ ਗਏ। ਕਹਿੰਦਾ ਉਹਨਾਂ ਨਵਿਆਂ ਨਾਤਿਆਂ ਕਰਕੇ ਪਰਮਾਤਮਾ ਮੈਂ ਤੇਰਾ ਨਾਤਾ ਭੁੱਲ ਗਿਆ, ਆਏ ਹਾਏ ਮੈਂ ਤੇਰਾ ਨਾਤਾ ਭੁੱਲ ਗਿਆ। ਹੇ ਅਕਾਲ ਪੁਰਖ, ਹੇ ਪਰਮਾਤਮਾ ਬਖਸ਼ਿਸ਼ ਕਰ, ਤੇਰੀ ਯਾਦ ਵਿੱਚ ਬੈਠਾ ਸਾਂ। ਆ ਸੰਸਾਰ ਦੀ ਅਗਨ ਪਾਵਕ ਸਾਗਰ, ਸਾਗਰ ਕੀ ਸਮੁੰਦਰ, ਅਥਾ ਬਹੁਤ ਡੂੰਘਾ ਹੈ, ਲਹਿਰ ਮੈਂ ਲਹਿਰਾਂ ਪੈਣ ਦੀਆਂ, ਤਾਰੋ ਹੁਣ ਤਾਰੋ ਲਿਖਿਆ, ਇੱਥੇ ਪੁਕਾਰ ਕੀਤੀ, ਰੌਲਾ ਪਾਇਆ ਮਨ ਨੇ। ਹੁਣ ਧਿਆਨ ਦਿਓ, ਉੱਥੇ ਕੀ ਸੀਗਾ? ਉੱਥੇ ਅੰਦਰ ਬੈਠਾ ਮੰਨਿਆ ਹੀ ਨਹੀਂ ਮੈਂ ਫਸ ਗਿਆ, ਮਾਂ ਦੇ ਪੇਟ ਵਿੱਚ ਬੈਠਾ ਮਨ ਮੰਨਿਆ ਹੀ ਨਹੀਂ ਮੈਂ ਫਸ ਗਿਆ, ਕਿਉਂਕਿ ਪਰਮਾਤਮਾ ਦੀ ਯਾਦ ਕੋਲ ਸੀ। ਗੱਲ ਸੱਚ ਜੇ, ਬੱਚਾ ਕਿਤੇ ਨਾ ਕੱਲਾ ਜੰਗਲ ਚ ਜਾਂ ਕਿਤੇ ਮੇਲੇ ਚ ਘੁਸ ਜਾਵੇ ਨਾ, ਮਾਂ 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 ਕਰਦਾ ਏ। ਕਦੀ ਜ਼ਿੰਦਗੀ ਚ ਵਿਚਾਰ ਕਰਿਓ, ਜਦੋਂ ਬੱਚਾ ਜੰਮਦਾ ਏ ਮਾਂ ਰੌਲਾ ਪਾਉਂਦੀ, ਪੁੱਤਰ ਮੈਂ ਤੇਰੀ ਮਾਂ ਏ, ਮੈਂ ਤੇਰੀ ਮਾਂ ਏ, ਮੈਂ ਤੇਰੀ ਮਾਂ ਏ। ਜਿਵੇਂ ਜਿਵੇਂ ਹੋਸ਼ ਸੰਭਾਲਦਾ ਮਾਂ ਨਾਲ ਨਾਤਾ ਜੁੜਦਾ ਜਾਂਦਾ ਏ। ਕਿਤੇ ਡਿੱਗਦਾ ਏ, ਹਾਏ ਮਾਂ ਸੱਟ ਲੱਗਦੀ, ਹਾਏ ਮਾਂ ਪਿਆਸ ਲੱਗਦੀ, ਹਾਏ ਮਾਂ ਭੁੱਖ ਲੱਗਦੀ, ਹਾਏ ਮਾਂ 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 ਕਰਦਾ ਏ। ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਜੇ ਆਖਰੀ ਸਮੇਂ ਸਵਾਸ ਨਿਕਲਦਾ ਸਮਾਂ ਆ ਜਾਵੇ, ਕਿਸੇ ਉਸ ਵੇਲੇ ਵੀ ਮਾਂ ਹੀ ਮੂੰਹ ਚੋਂ ਨਿਕਲ ਜਾਵੇ ਤੇ ਅਧੂਰਾ ਹੀ ਮਰ ਗਿਆ। ਕਿਉਂ? ਜਿਹਦੇ ਨਾਲ ਝੂਠਾ ਨਾਤਾ ਜੋੜ ਕੇ ਬੈਠੇ ਜੇ, ਅੱਜ ਵੀ ਨਾਤਾ ਉਹਦੇ ਨਾਲ ਹੀ ਹੈ, ਮਰਨ ਲੱਗਿਆ ਵੀ ਮੂੰਹ ਚੋਂ ਨਿਕਲ ਜਾਵੇ ਮਾਂ। ਤੇ ਗੁਰੂ ਜੀ ਆਪਾਂ ਕਹਿੰਦੇ ਜੇ ਕਿਤੇ ਗੁਰੂ ਚੰਨਾਂ ਨਾਲ ਜੁੜਿਆ ਹੋਵੇ, ਆਖਰੀ ਸਾਹ ਹੋਵੇ, ਮਰਨ ਵੇਲੇ ਮੂੰਹ ਚੋਂ ਵਾਹਿਗੁਰੂ ਨਿਕਲ ਜਾਵੇ, ਇਹਦਾ ਇਸ ਮਾਂ ਨਾਲ ਨਾਤਾ ਨਹੀਂ, ਇਹਦਾ ਉਸ ਮਾਂ ਨਾਲ ਨਾਤਾ ਜਿਹਨੇ ਇਹਨੂੰ ਮਾਂ ਦੇ ਪੇਟ 'ਚ ਜਨਮ ਦਿੱਤਾ ਸੀ, ਜਿਹਦੀ ਯਾਦ 'ਚੋਂ ਜੀਵਨ ਸ਼ੁਰੂ ਹੋਇਆ ਸੀ, ਉਹਦੀ ਯਾਦ ਵਿੱਚ ਜੀਵਨ ਸਮਾਪਤ ਹੋ ਗਿਆ, ਇਹ ਪੂਰਨ ਹੋ ਗਿਆ, ਇਹ ਵਾਪਸ ਘਰ ਚਲਾ ਗਿਆ, ਜਨਮ 'ਚ ਨਹੀਂ ਆਏਗਾ। ਪਰ ਜਿਹਦੇ ਮਰਦਿਆਂ ਵੀ ਮੂੰਹ 'ਚੋਂ ਮਾਂ ਹੀ ਨਿਕਲੇ, ਕਹਿੰਦੇ ਫਿਰ ਜਿਹਦੇ ਨਾਤੇ ਨੂੰ ਯਾਦ ਕਰੀਏ ਨਾਤਾ ਉਹਦੇ ਨਾਲ ਜੁੜਿਆ ਰਹਿੰਦਾ ਹੈ, ਕਹਿੰਦਾ ਮਾਂ ਦੇ ਗਰਭ 'ਚ ਆਏਗਾ, ਜਸਤਕਾਰਾ ਨਹੀਂ ਲੈ ਸਕਦਾ, ਨਹੀਂ ਲੈ ਸਕਦਾ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਪਾਵਕ ਸਾਗਰ ਅਥਾ ਲਹਿਰ ਮੈਂ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਆ ਸੰਸਾਰ ਦਾ ਸਮੁੰਦਰ, ਇਹਦੇ ਵਿੱਚ ਵਿਕਾਰਾਂ ਦੀ ਅੱਗ ਬਲਦੀ ਪਈ ਤੇ ਤ੍ਰਿਸ਼ਨਾਵਾਂ ਭਾਵਨਾਵਾਂ ਦਾ, ਝੂਠੀਆਂ ਮੰਗਾਂ ਦੀ ਅੰਦਰ ਲਹਿਰ ਉੱਠ ਗਈ ਹੈ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਮੈਂ ਹੁਣ ਫਸਿਆ ਹੀ, ਹੁਣ ਫਸਿਆ ਹੀ ਮੈਂ। ਕਹਿੰਦਾ ਫਿਰ ਦੇਖੋ ਕੀ ਲਿਖਿਆ, ਤਾਰੋ ਲਿਖਿਆ ਹੈ, ਧਿਆਨ ਨਾਲ ਪੜੋ, ਤਾਰੋ ਲਿਖਿਆ ਹੈ, ਇਹਦਾ ਮਤਲਬ ਪੁਕਾਰ ਹੈ ਨਾ, ਮਾਂ ਦੇ ਪੇਟ ਚ ਨਹੀਂ ਪੁਕਾਰਿਆ, ਬਾਹਰ ਆ ਕੇ ਅਸਰ ਪਿਆ। ਕਹਿੰਦਾ ਮੈਂ ਹੁਣ ਡਿੱਗਾ ਹੀ ਸੰਸਾਰ ਸਮੁੰਦਰ ਦੇ ਵਿੱਚ। ਕਹਿੰਦਾ ਤਾਰੋ ਤਾਰਨ ਹਾਰੇ, ਕਹਿੰਦੇ ਅਕਲਪੁਕ ਤਾਰਨ ਯੋਗ ਤੂੰ ਆ, ਹੁਣ ਇਸ ਭਵ ਸਾਗਰ ਚ ਉਤਾਰ। ਕਹਿੰਦਾ ਕੀ ਗੱਲ ਹੋ ਗਈ, ਅੰਦਰ ਤੇ ਤੇਰੀ ਯਾਦ ਦਾ ਸਹਾਰਾ ਸੀ, ਇੱਥੇ ਤੇਰੀ ਯਾਦ ਦਾ ਸਹਾਰਾ ਵੀ ਨਹੀਂ, ਮੈਂ ਭੁੱਲ ਗਈ। ਪਰਮੇਸ਼ਰ ਦੇ ਭੁੱਲਿਆ ਉਹ ਆਪਣੇ ਸਭੇ ਰੋਗ, ਹੇ ਅਕਾਲ ਪੁਰਖ ਪਰਮਾਤਮਾ ਕਰ ਦੇ ਕਿਰਪਾ, ਤਾਰ ਲੈ ਮੈਨੂੰ। ਫਿਰ ਕੀ ਕਹਿਣ ਲੱਗੇ, ਕਹਿੰਦੇ ਮਾਧੋ ਤੂੰ ਠਾਕਰ ਸਿਰ ਮੋਰਾ, ਯਾਦ ਆਈ ਨਾ, ਪਤਾ ਲੱਗਾ ਨਾ ਪਰਮਾਤਮਾ ਤੂੰ ਤਾਰ ਸਕਦਾ, ਤੇ ਕੀ ਮਹਿਸੂਸ ਹੋ ਰਿਹਾ? ਗੁਰੂ ਚਰਨਾਂ ਵਿੱਚ ਪਹੁੰਚਿਆ, ਗੁਰੂ ਨੇ ਸਿਫਤ ਸੁਣਾਈ, ਕੀ ਕਹਿੰਦਾ ਹੈ, ਮਾਧੋ ਹੇ ਮੇਰੇ ਸਵਾਮੀ, ਹੇ ਮੇਰੇ ਮਾਲਕ, ਤੂੰ ਠਾਕੁਰ ਸਿਰ ਮੁਰਾ, ਕਹਿੰਦੇ ਮੇਰੇ ਸਿਰ ਦੇ ਉੱਤੇ ਤੇਰਾ ਹੀ ਆਸਰਾ ਹੈ, ਤੇਰਾ ਹੀ ਹੱਥ ਹੈ। ਮੈਨੂੰ ਤਾਂ ਪਤਾ ਲੱਗਾ ਇਸ ਸੰਸਾਰ ਦੇ ਵਿੱਚੋਂ ਲੰਘਣਾ ਤੇ ਬੜਾ ਔਖਾ ਹੈ, ਇਸ ਭਾਵਰ ਸਾਗਰ ਚੋਂ ਲੰਘਣਾ ਬੜਾ ਔਖਾ, ਤੇਰਾ ਸਿਰ ਤੇ ਹੱਥ ਚਾਹੀਦਾ ਹੈ। ਫਿਰ ਕੀ ਕਹਿਣ ਲੱਗੇ, ਕਹਿੰਦੇ ਇਹਾਂ ਉਹਾਂ ਤੁਹਾਰੋ ਤੋਰਾ, ਕਹਿੰਦੇ ਅਕਾਲ ਪੁਰਖ ਪਰਮਾਤਮਾ ਇਹਾਂ ਸੰਸਾਰ ਉਹਾਂ ਤੇਰੀ ਦਰਗਾਹ ਤੇ, ਲੋਕ ਤੇ ਪਰਲੋਕ, ਅਲੋਕ ਤੇ ਪਰਲੋਕ। ਜਿੱਦਣ ਆਪਾਂ ਅਲੋਕ ਛੱਡ ਦੇਣੇ, ਸੰਸਾਰ ਛੱਡ ਦੇਣਾ, ਅਸੀਂ ਪਰਲੋਕ ਵਿੱਚ ਜਾਣਾ, ਫਿਰ ਇਸ ਲੋਕ ਤੋਂ ਪਰਾਂ ਦੀ ਗੱਲ ਕਰਦੇ ਆ, ਉੱਥੇ ਜਾਣਾ ਹੈ, ਪਰਲੋਕ ਦੇ ਵਿੱਚ ਜਾਣਾ। ਕਹਿੰਦੇ ਵਾਹ ਪਰਮਾਤਮਾ ਇਹਾਂ ਉਹਾਂ ਤੁਹਾਰੋ ਤੋਰਾ, ਕਹਿੰਦੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਾਰਾ ਤੇਰਾ ਹੀ ਹੈ, ਮੈਨੂੰ ਤਾਂ ਭੁਲੇਖਾ ਹੀ ਪੈ ਗਿਆ ਵੀ ਸੰਸਾਰ ਸਾਰਾ ਦੇ ਦੂਗਾ। ਕਹਿੰਦੇ ਸੰਸਾਰ ਰੂਪੀ ਸਾਗਰ ਵਿੱਚ ਵੀ ਤੇਰਾ ਹੀ ਸਹਾਰਾ ਹੈ, ਔਰ ਇਹਨੂੰ ਛੱਡ ਕੇ ਵੀ ਤੇਰਾ ਹੀ ਸਹਾਰਾ ਹੈ, ਤੇਰੇ ਤੋਂ ਬਗੈਰ ਕੋਈ ਨਹੀਂ, ਕੋਈ। ਫਿਰ ਕੀ ਕਹਿਣ ਲੱਗੇ? ਕਹਿੰਦੇ ਸੁਣ ਸੰਸਾਰ ਦੀਆਂ ਗੱਲਾਂ, ਸੁਣ ਸੰਸਾਰ ਦੀਆਂ ਗੱਲਾਂ। ਕਹਿੰਦੇ ਕਿਹੜੀਆਂ ਗੱਲਾਂ? ਸੁਣ ਸੰਸਾਰ ਦੀਆਂ ਗੱਲਾਂ। ਕਹਿੰਦਾ ਕਿਹੜੀਆਂ ਗੱਲਾਂ? ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕੀਤੇ ਕਹੋ ਮੇਰੇ ਸਮਾਨੇ, ਕੀਤੇ ਕਹੋ ਮੇਰੇ ਸਮਾਨੇ ਕਰਨਹਾਰ ਤਿਰਨ ਜਾਣੇ। ਕਹਿੰਦੇ ਅਸੀਂ ਸੰਸਾਰ ਦੀਆਂ ਕਿਆ ਗੱਲਾਂ ਕਰਦਾ, ਕੀ ਗੱਲ ਹੋ ਗਈ? ਕਹਿੰਦਾ ਕੀਤੇ ਕਹੋ ਮੇਰੇ ਸਮਾਨੇ। ਕਹਿੰਦੇ ਜੋ ਪਰਮਾਤਮਾ ਤੂੰ ਕਰ ਦਿੱਤਾ, ਜੋ ਸੰਸਾਰ ਬਣਾ ਦਿੱਤਾ ਹੈ ਨਾ, ਮੇਰੇ ਸਮਾਨੇ। ਮੇਰੇ ਕਿਹਨੂੰ ਕਹਿੰਦੇ? ਮੇਰ ਪਰਬਤ ਹੈ, ਇੱਕ ਬਹੁਤ ਵੱਡਾ ਪਰਬਤ ਆ, ਮੇਰੂ ਉਹਦਾ ਨਾਂ ਹੈ। ਮੇਰ ਵੀ ਕਹਿੰਦੇ, ਮੇਰੂ ਵੀ ਕਹਿੰਦੇ। ਕਹਿੰਦੇ ਪਰਮਾਤਮਾ ਜੋ ਤੂੰ ਬਣਾਇਆ ਹੈ ਨਾ, ਜੋ ਤੂੰ ਕੀਤਾ ਹੈ, ਕਹਿੰਦੇ ਤੇਰੇ ਕੀਤੇ ਨੂੰ ਇਹ ਸੰਸਾਰੀ ਬੰਦੇ ਇੱਕ ਮੇਰ ਪਰਬਤ ਦੇ ਵਾਂਗਰ ਸਮਝਦੇ ਆ, ਵੀ ਬਹੁਤ ਵੱਡਾ ਕੀਤਾ, ਬਹੁਤ ਵੱਡਾ ਕੀਤਾ, ਬਹੁਤ ਵੱਡਾ ਕੀਤਾ। ਕਹਿੰਦੇ ਹਾਂ। ਕਹਿੰਦੇ ਕਰਨਹਾਰ ਤਿਰਨ ਜਾਣੇ। ਤਿਰਨ ਕੀ ਦੀ? ਘਾਹ ਦੀ ਤਿੜ, ਤੀਲਾ। ਕਹਿੰਦੇ ਵਾਹ, ਇਸ ਸੰਸਾਰ ਦੀਆਂ ਕਿਆ ਗੱਲਾਂ ਕਰਦਾ ਹੈ ਇਹ। ਮਾਂ ਦੇ ਗਰਭ ਚ ਜਦੋਂ ਦਾ ਆਇਆ ਨਾ ਇਹ ਮਨ, ਤੇ ਤੈਨੂੰ ਤੇਰੀ ਯਾਦ ਭੁੱਲ ਗਿਆ। ਲਾਗਤ ਪਵਨ ਖਸਮ ਬਸਰਾਇਓ, ਕਹਿੰਦਾ ਇਹਨੂੰ ਹਵਾ ਲੱਗ ਗਈ ਸੰਸਾਰ ਦੇ ਮੋਹ ਦੀ, ਤੈਨੂੰ ਭੁੱਲ ਗਿਆ। ਕਹਿੰਦੇ ਫਿਰ ਕੀ ਕਰਦਾ ਹੈ? ਕਹਿੰਦਾ ਤੇਰੀਆਂ ਬਣਾਈਆਂ ਚੀਜ਼ਾਂ ਨੂੰ ਵੜਾਈਆਂ ਦਿੰਦਾ ਫਿਰਦਾ ਹੀ, ਤੇ ਬਹੁਤ ਵੱਡੀ ਹੈ, ਮੇਰ ਪਰਬਤ ਸਮਝਦਾ ਹੀ। ਪਰ ਪਰਮਾਤਮਾ ਕਰਨਹਾਰ ਜਿਹਨੇ ਬਣਾਇਆ ਹੈ ਤਿੰਨ ਜਾਣੇ, ਕਹਿੰਦਾ ਤਿੰਨ ਤੇ ਕਤੀਲੇ ਮਾਤਰ ਸਮਝਦਾ ਹੈ। ਇਹਦੇ ਮਨ ਵਿੱਚ ਕੋਈ ਸਤਿਕਾਰ ਨਹੀਂ ਹੁੰਦੇ ਦਾ ਕਿ ਤੂੰ ਵੱਡਾ ਹੈ। ਇਹ ਸੰਸਾਰ ਦੇ ਪਦਾਰਥਾਂ ਨੂੰ ਵਡਾਈਆਂ ਦਿੰਦਾ ਫਿਰਦਾ ਹੀ, ਤਿੰਨ ਤੇ ਕਤੀਲੇ ਮਾਤਰ ਸਮਝਦਾ, ਤੂੰ ਕੌਣ ਹੈ? ਔਰ ਗੱਲ ਸਾਡੀ ਜੀ, ਅਸੀਂ ਸੰਸਾਰ ਦੇ ਪਦਾਰਥ ਮਿਲ ਜਾਵੇ ਤਾਂ ਸਾਡੇ ਕੋਲ ਖੁਸ਼ੀ ਨਹੀਂ ਸਮਝ ਜਾਂਦੀ, ਪਰ ਜੇ ਕੋਈ ਸਾਨੂੰ ਪਰਮਾਤਮਾ ਦੀ ਗੱਲ ਸੁਣਾਉਣ ਲੱਗ ਪਏ, ਸਾਡੇ ਕੋਲ ਨੀਂਦ ਨਹੀਂ ਸਮਝ ਜਾਂਦੀ। ਬੰਦਾ ਥੱਕਿਆ ਹੋਵੇ, ਟੁੱਟਿਆ ਹੋਵੇ, ਨੀਂਦ ਆਉਣ ਡਈ ਹੋਵੇ, ਨੀਂਦ ਆਉਣ ਡਈ, ਬੜਾ ਜ਼ੋਰ ਪਾਇਆ ਨੀਂਦ ਨੇ, ਮੈਨੂੰ ਸੌਣ ਦੋ ਯਾਰ, ਮੈਂ ਥੱਕਿਆ ਪਿਆ, ਤਿੰਨ ਦਿਨ ਹੋ ਗਏ ਮੈਨੂੰ ਕੰਮ ਕਰਦੇ ਨੂੰ। ਸੌਂ ਜਾਇਓ, ਸੌਂ ਜਾਇਓ। ਉਹ ਫਲਾਣੀ ਚੀਜ਼ ਲੈਣ ਗਿਆ, ਉਹ ਲੈ ਕੇ ਆ ਰਿਹਾ, ਮੁੰਡਾ ਮੋਟਰਸਾਈਕਲ ਲੈਣ ਗਿਆ, ਲੈ ਕੇ ਆ ਰਿਹਾ। ਅੱਛਾ, ਹਾਂ ਹਾਂ, ਬਹਿ ਗਿਆ, ਬਹਿ ਗਿਆ। ਤੇ ਜੇ ਕਿਸੇ ਨੇ ਕਿਹਾ ਨਾ ਕਿ ਭਾਈ ਸਾਹਿਬ ਆਓ ਚਲੀਏ, ਕਥਾ ਵਿਚਾਰ ਸੁਣ ਚਲੀਏ, ਆਓ ਕੀਰਤਨ ਸੁਣ ਚਲੀਏ, ਘੜੀ ਬਹਿ ਕੇ ਸਿਮਰਨ ਹੀ ਕਰ ਲਓ, ਪਾਠ ਕਰ ਲਓ, ਬਾਣੀ ਪੜ੍ਹ ਲਓ, ਭਾਈ ਸਾਹਿਬ ਮੈਂ ਥੱਕਿਆ ਬਣਾ। ਹੋ ਗਈ ਗੱਲ ਕਿ ਜਿਹੜਾ ਪਦਾਰਥ ਆ ਰਿਹਾ ਹੈ ਉਹ ਵੱਡਾ ਹੈ, ਉਹਦੇ ਲਈ ਮੈਂ ਜਾਗ ਸਕਦਾ ਹੈ, ਪਰ ਪਰਮਾਤਮਾ ਤੇਰੇ ਨਾਮ ਲਈ ਮੈਂ ਥੱਕਿਆ ਬਣਾ, ਤੇਰੇ ਸਿਮਰਨ ਲਈ ਮੈਂ ਥੱਕਿਆ ਬਣਾ, ਤੇਰੀ ਯਾਦ ਕਰਨਾ ਮੇਰੇ ਲਈ ਬੜਾ ਔਖਾ ਹੈ, ਇਸ ਵੇਲੇ ਮੈਨੂੰ ਨੀਂਦ ਬੜੀ ਆਈ ਹੈ, ਮੈਂ ਥੱਕਿਆ ਬਣਾ, ਪਰ ਉਸ ਮੋਟਰਸਾਈਕਲ ਤੱਕ ਆਉਣ ਤੱਕ ਮੇਰੀ ਵੇਟ ਕਰਨੀ, ਜਾਂ ਅੱਜ ਕੋਈ ਫਲਾਣਾ ਰਿਸ਼ਤੇਦਾਰ ਆ ਰਿਹਾ ਹੈ ਉਹਨੂੰ ਮਿਲ ਕੇ ਸੌਂ ਜਾਇਓ ਜੀ, ਚਲੋ ਆ ਲੈਂਦੇ ਹੋ, ਮਿਲ ਲੈਂਦੇ। ਕੀ ਕਹਿੰਦਾ? ਕਹਿੰਦਾ ਉਹ ਚੰਗੇ ਨਹੀਂ ਲੱਗੀਦਾ, ਕੀ ਕਹੂਗਾ ਯਾਰ, ਮੇਰੇ ਆਉਣ ਤੋਂ ਪਹਿਲਾਂ ਹੀ ਸੌਂ ਗਿਆ, ਕਦੀ ਨਹੀਂ ਸੋਚਦਾ ਵੀ ਜੁਗਾ ਜੁਗ ਬੀਤ ਕੇ ਪਰਮਾਤਮਾ ਤੋਂ ਵਿਛੜਿਆ ਨੂੰ ਕਿਤੇ ਨਾ ਕਹਦੇ ਮੇਰੇ ਆਉਣ ਤੋਂ ਪਹਿਲਾਂ ਹੀ ਸੌਂ ਗਿਆ, ਆ ਲੈਣ ਨਹੀਂ ਹੈਗਾ, ਅੱਜ ਆ ਹੀ ਜਾਵੇ ਕਦੇ, ਉਹ ਪਤਾ ਤਾਂ ਹੈ ਨਹੀਂ ਉਹਦਾ, ਕਿਉਂਕਿ ਸਿਰਫ ਯਾਦ ਤੇ ਬਣੀ ਹੈ, ਸਿਰਫ ਇੱਕ ਨਾਂ ਦਾ ਪਤਾ ਲੱਗਣਾ, ਗੁਰੂ ਕੋਲੋਂ ਲੱਗਦਾ ਕੌਣ ਹੈ, ਕਿੱਥੇ ਰਹਿੰਦਾ, ਗੁਰੂ ਕੋਲੋਂ ਪਤਾ ਲੱਗਦਾ, ਯਾਦ ਬਣੀ ਹੈ, ਯਾਦ ਤੋਂ ਤੁਸੀਂ ਜੀਵਨ ਸ਼ੁਰੂ ਹੈ। ਗੁਰੂ ਸਾਹਿਬ ਨੇ ਕੰਮ ਹੀ ਨਹੀਂ ਮੇਰਤਾ, ਕਹਿੰਦੇ ਮਾਤ ਗਰਭ ਮੈਂ ਆਪਣ ਸਿਮਰਨ ਦੇ, ਕਹਿੰਦੇ ਮਾਂ ਦੇ ਗਰਭ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਤੋਂ ਆਪਣੀ ਯਾਦ ਦਿੱਤੀ, ਮੈਨੂੰ ਯਾਦ ਦੇ ਕੇ ਤੋਰਿਆ, ਤੇ ਦੱਸੋ ਭਾਈ ਜੀਵਨ ਚ ਕਿੱਥੋਂ ਸ਼ੁਰੂ ਹੈ ਯਾਤਰਾ? ਸਿਮਰਨ ਤੋਂ, ਯਾਦ ਤੋਂ। ਫਿਰ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਤੂੰ ਦਾਤਾ ਮੰਗਣ ਕੋ ਸਗਲੀ, ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇ ਪ੍ਰਭ ਭਾਨੇ। ਕਹਿੰਦੇ ਸੰਸਾਰ ਤੇ ਭੁੱਲ ਹੀ ਗਿਆ ਕਿ ਦਾਤਾ ਤੇ ਤੂੰ ਆ, ਤੇ ਬਾਕੀ ਸਾਰੇ ਮੰਗਤੇ ਹੀ ਆ ਤੇਰੇ ਦਰ ਦੇ, ਸਾਰੀ ਸਭ ਦੁਨੀਆਂ ਪੂਰੀ ਲੁਕਾਈ ਮੰਗਤੀ ਹੈ, ਪਰ दान दे प्रभ भाने, भाने का मतलब कहता भाने च आ जाना। कहना परमात्मा जिहड़ा तेरा भाणा तेरी मर्जी है, लोगों दाता तो अपनी मर्जी नाल देना है, अपने भाणे मुताबक देना है, अपनी रजा मुताबक देना है, लोगों के मुताबक नहीं देना है। ये तेरी खेड है चारी वक्री है। कैसी खेड है पातशाह, कैसी खेड है तुहाडी? ते गुरु सपन खेड दसन लगे, कहिंदे खिन में अवर, खिने में अवरा अचरज चलत तुम्हारे, खिन में अवर, खिने में अवर आगे चक्कर। समझ वाली गल है, बड़ी डूंगी जी गल जे, खिन में अवर अखर तो सेम ही ने, खिने में अवर आप कहे ताकि किता कहते खिन में अवर, खिन में कुछ ही समा पहला मैं कुछ होर सी, अवर कुछ होर ही सी मैं। कहना परमात्मा तेरे लंघ तो दुनिया को पता ही नहीं, एक पल कुछ समा पहला मैं कुछ होर सी, मैं कुत्ता सी, मैं डंगर सी। कहते खिने में अवरा, कहते एक सैकंड दी खेड़िया उस शरीर चो कढ के खिने में अवरा कुत्ते तो डंगर बना दिता, डंगर तो सप बनाता, सप तो मनुख बना दिता। तेरी खेड है कहता खिन में अवर, खिने में अवरा। कोई कहता जी 10 दिन लगते, कोई कहता 20 दिन लगते, कोई कहता महीना लग जाता। ते गुरु अर्जन देव महाराज जी कहते हैं ना भुलेखे च पै जो जे, कुछ पल दिए खेडा ने, कुछ पल पहला कुछ होर हो, कुछ पल बाद कुछ होर हो जाएगा, होर हो जाएगा। 613 अंग के उत्ते गुरु अर्जन देव महाराज दी मंगदियां, कहते कुछ पल दी खेड है। कुछ पल पहला आप डंगर दे सीच बैठे, लोग सानू डंगर कहते होंगे, डंगर तुरिया होंगे। ते कुछ पल दी खेड है कि डंगर का शरीर छड़ के असीं कुत्ते बन जाने, कभी पत्थर बन जाने, कभी बनस्पति बन जाने, कभी पशु पंछी बन जाने, कभी इंसान बन जाने। पल दी खेडा कोई बहुता समा नहीं है, ठीक है। बड़ा वड्डा भुलेखा जी संसार के उत्ते भी बड़ा कुछ सुनिया, असीं 10 दिन लग जाते, 20 दिन लग जाते। वो कहते खिन दिया गलां ने, खिन में अवर, खिने में अवर। अचरज चलत तुम्हारे, चलत की है कौतक, अचरज की है बड़े हैरानी वाले। कहते परमात्मा तेरे कौतक बड़े हैरानी जनक ने, वखरे ने। तेरे रंगा का किसी को नहीं पता लगता, हुणे किते सी ते हुणे किते पजा देना है, हुणे कोई रूप होर सी ते हुणे कोई होर बना देना है। एक सैकंड नहीं लगता, कुछ दा कुछ बना देना है, किसी नूं ढा देना है, किसी नूं बना देना है। तेरी खेड, तेरी खेड है मेरे मलका। देखो असी की कर बैठे हाँ, असी कह बैठे भी परमात्मा ते मैनू कदी याद ही नहीं आया, कदी विचार ही नहीं कीती भी याद तो जीवन शुरू होया मेरा, और दोबारा याद विच ही जाना है। आप जी सोचोगे हैरान होवोगे भी दोबारा याद विच जाना है। गुरु साहिबां ने गुरु ग्रंथ साहिब च लिखिया है, पायो बाल बुद्ध सुख रे, भावें बुढ़े हो जाए, भावें जवान हो जाए, हो जाए भावें उम्र लंबी कर लियो, दे हजारा साल उम्र लंबिया कीतियां जोगियां ने, पर गुरु साहिबान कहिंदे वापस उसे याद जाना पेगा, उस बचपने च जाना पेगा जिथे मां के गर्भ च बैठिया तेरी आत्मिक बिट्टी सुन सी, केवल ना केवल परमात्मा की याद सी तेरे को, कुछ नहीं सी, ते उत्थे जाना पेगा। मन विच विचार नहीं आई, मन च विचार नहीं आई, लोड़ नहीं पी। फिर गुरु साहबन कहन लगे, कहते रूढ़ो गूढ़ो गैर गंभीर हो, उचो अगम अपारे, कि रूढ़ बहुत सोहना है तू, गुड़ सारिया विच वसरिया पर दिसदा नहीं है। किवें कोई गल करता बड़ी डूंगी जी गल करता, गुड़ ज्ञान नहीं है, कहता मतलब कितने क पहुंचे का पता नहीं है, किसी कि डूंगी गल करता है पता नहीं है। तो गुरु अर्जन देव परमात्मा गुड़ो कहते, कहते वसदा सारिया च दिसदा नहीं है, पता नहीं है कितने कितने है। गुड़ो गैर गंभीर हो, बहुत डूंगा है तू, बहुत डूंगा है तू, उच्चो अगम अपारो, उच्चो तू बहुत उच्चा है, वड्डा है तू, अगम अपहुंचे तू, अपारो बेअंत है तू, तेरे पारले बन का पता नहीं कितने गए तू, जानते तू। कहते अकाल पुरख परमात्मा तू बहुत सोहना है, तू सारे च वसदा पे, तू बहुत डूंगा है, तू बहुत उच्चा है, बहुत वड्डा है, किन्ना क वड्डा है। कहते अगम अपहुंचे, तू एडा क वड्डा है कि तेरे तक पहुंचने की ताकत मेरे ज्ञान इंद्रियों च नहीं है, अखां वेख सकदियां ने, पर सदके जावां अखां दे वेखण की सीमा है, अखां दे वेखण की सीमा है, पर परमात्मा असीम है, परमात्मा किसी सीमा च नहीं आता, परमात्मा सीमा च नहीं आता। जे अखां वेख लैंदियां ते परमात्मा ने असीम नहीं सीमा जा जाना सी, ते कोई दसन जोगा बन जाता ते परमात्मा एडा वड्डा है, और परमात्मा इन्नी क दूरी तक है। अहीं गुरु साहिबां ने कहा, कहिंदे भई अखीं बाजो वेखना, मैंने कन्ना सुनना, कहिंदे तेरी अखां जिहड़ियां ने इह सीमा च ने, ते जे परमात्मा नूं वेख लैना इन्हां अखां च ना आवी, अखां तो परां होके वेखण दी कोशिश करी, अखां दी सीमा है पर परमात्मा असीम है। कहिंदे कन्ना दी सुण दी ताकत सीमा च है, ते परमात्मा दी आवाज असीम है। कन्ना दे नाल कुछ सुन लगदा है कि कहिंदा है, भाई साहब मैं तुहानूं आवाज मारी, कहिंदा तुसीं आवाज मारी तुसीं इशारा करदे हो, कहिंदा की गल हो गई, मैं तुहानूं दूर सी मैं आवाज सुन नहीं सकदा सी, सीमा है इन्नी क दूर तक आवाज सुनी जा सकती है। कहिंदे जे इन्हां कन्नां नाल परमात्मा दी आवाज सुनी जांदी परमात्मा सीमा जा जाणा सी, सीमा जा जाणा सी, असीम है। कहिंदे जे किते परमात्मा इन्हां हत्थां नाल फड़िया जांदा ना ते सीमा जा जाणा सी, उत्थे असीम है। जे परमात्मा मगर लत्तां भज लैंदियां ते सीमा जा जाणा सी, किन्ने किलोमीटर भज लेंगा, उत्थे असीम है। जे तेरी चमड़ी तेरी खलड़ी उन्हें स्पर्श कर लेंदी ते सीमा च आ जाना सी, उते असीम है। जे तेरी जबान आवाज मारन जोगी हो जाती, तेरी आवाज पहुंच जाती सीमा च आ जाने, असीम है। जे तेरा नक सुंघन जोगा हो जाता ते कहन जोगा हो जाता भी इहदा स्वाद दी खुशबू फलाने वर्गी है, पर परमात्मा असीम है। किसे नूं नहीं पता लगा परमात्मा ते खुशबू किदां दी, विचार करे उधर, लोड़ नहीं पी, लोड़ नहीं पी। फिर गुरु साहिबां कहन लगे, कहन लगे एक कृपा हुई, कहिंदे की, कहिंदे साध संग जो तुम्हें मिलायो तो सुनी तुम्हारी बाणी। विचार करे उधर की कहन लगे पातशाह, कहन लगे साध संग जो तुम्हें मिलायो, तुम्हें तू कहिंदे परमात्मा ये मन कहिंदा, कहिंदा हर जन्म दे विच तेरी याद मेरे नाल रही, हर जन्म दे अंदर याद तेरी मेरे नाल रही है। ना भुलेखे च पै जो ये याद कुत्ते अंदर भी है, डंगर अंदर भी है। जे ये याद उन्हां जामिआं च ना हुंदी तो शायद उन्हां जामिआं च मन पुकार ना करदा। इहदी पुकार कीती इहने, कर्महीन तन करे बेनती कद नानक आवे वारी। बेनती की थी ना, हम तुम सियाने हो, जे किसी की याद आई तो किसी को बेनती की ना भी कदों मैं मिलूंगा, जे कभी याद ही कौन लैंदी तुम किसी को कहोगे भी कदों मिलूंगा, तुम तो पता ही है नहीं। ਤੇ ਗੁਰੂ ਸਾਹਿਬ ਬਣ ਕਹਿੰਦੇ 84 ਦਾ ਖਜੂਨ ਧਿਆਨ ਦੇਣਾ ਇੱਕ ਗੱਲ ਪੱਲੇ ਬੰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਕਸ਼ਾਤ ਨਿਰੰਕਾਰ ਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿਵੇਂ ਨਿਰੰਕਾਰ ਆ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਐਸਾ ਪ੍ਰਕਾਸ਼ ਆ ਕਿ 84 ਦਾ ਖਜੂਨ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਅਧੀਨ ਆਉਂਦੀ ਹੈ 84 ਦਾ ਖਜੂਨ ਨੂੰ ਦੇਖਦਿਆਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਿ ਇਹਦੀ ਮਨ ਬਿਰਤੀ ਆ ਇਹਦੇ ਅੰਦਰੋਂ ਆਵਾਜ਼ ਨਿਕਲਦੀ ਹੈ ਕੀ ਆਵਾਜ਼ ਨਿਕਲਦੀ ਹੈ ਸਾਧ ਸੰਗ ਜੋ ਤੁਮੇ ਮਿਲਾਇਓ ਕਹਿੰਦੇ ਸਤਿਗੁਰ ਦਾ ਸੰਗ ਜਿਹੜਾ ਹੈ 84 ਦਾ ਖਜੂਨ ਚ ਮਨ ਕਹਿੰਦਾ ਘੁੰਮਦਿਆਂ ਮਨੁੱਖ ਦਾ ਜਨਮ ਦੇ ਕੇ ਪਰਮਾਤਮਾ ਤੂੰ ਮਿਲਾਇਆ ਤੇ ਮਨੁੱਖ ਦਾ ਜਨਮ ਨਾ ਦਿੰਦਾ ਸਤਿਗੁਰ ਤਾਂ ਧਰਤੀ ਦੇ ਸੀ ਪਰ ਮੈਨੂੰ ਸਤਿਗੁਰ ਦਾ ਮਿਲਾਪ ਨਹੀਂ ਮਿਲ ਸਕਦਾ ਸੀ ਇਹ ਮਨੁੱਖ ਜਾਮੇ ਚ ਪਹੁੰਚਿਆ ਤੇ ਤੂੰ ਮਿਲਾਇਆ ਕਿਰਪਾ ਤੇਰੀ ਹੈ ਤੁਮਰੀ ਕਿਰਪਾ ਤੇ ਮਨੁੱਖ ਦੇ ਪਈ ਜੇ ਪਰਮਾਤਮਾ ਤੇਰੀ ਕਿਰਪਾ ਨਾਲ ਮਨੁੱਖ ਦਾ ਸਰੀਰ ਮਿਲਿਆ ਦੱਸੋ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਹੁਣ ਲਓ ਸਾਹਿਬ ਤੋ ਸੁਣੀ ਤੁਮਾਰੀ ਬਾਣੀ ਗੁਰੂ ਜੀ ਕਹਿਣ ਲੱਗੇ ਵੀ ਉਹ ਮਨ ਪੁਕਾਰਦਾ ਵੀ 84 ਲੱਖ ਜੂਨ ਚੋਂ ਘੁੰਮਦਾ ਜਦੋਂ ਤੇਰੀ ਕਿਰਪਾ ਹੋਈ ਮੈਨੂੰ ਖੁਦਾ ਸਰੀਰ ਮਿਲਿਆ ਤੇ ਮੈਨੂੰ ਸਤਿਗੁਰੂ ਦੇ ਨਾਲ ਮਿਲਾਪ ਹੋਇਆ ਤੇ ਤਾਂ ਜਾ ਕੇ ਮੈਂ ਤੇਰੀ ਬਾਣੀ ਸੁਣਨ ਯੋਗ ਹੋਇਆ ਤਾਂ ਮੈਂ ਤੇਰੀ ਕਿਤੇ ਸਿਫਤ ਸਲਾਹ ਸੁਣਨ ਯੋਗ ਆਇਆ ਪਿਛਲੇ ਜਨਮਾਂ ਦੇ ਵਿੱਚ ਯਾਦ ਤੇ ਮੈਨੂੰ ਗਰਭ ਵਿੱਚ ਰਹੀ ਪਰ ਤੇਰੀ ਸਿਫਤ ਸਲਾਹ ਸੁਣਨ ਦਾ ਮੌਕਾ ਮੈਨੂੰ ਕਿਤੇ ਨਹੀਂ ਮਿਲਿਆ ਆ ਮਨੁੱਖ ਜਾਮੇ ਚ ਪਹੁੰਚਿਆ ਤੇ ਮੌਕਾ ਮਿਲਿਆ ਮੈਨੂੰ ਮੇਰੇ ਤੇ ਕਿਰਪਾ ਹੋਈ ਹੈ ਬੜੀ ਵਡਿਆਈ ਹੈ ਪਰਮਾਤਮਾ ਤੇਰੀ ਬੜੀ ਰਹਿਮਤ ਹੈ ਤੇਰੀ ਤਾਂ ਲਿਖਿਆ ਵੱਡੇ ਭਾਗ ਇਹ ਸਰੀਰ ਪਾਇਆ ਹੁਣ ਦੇਖੋ ਨਾ ਹੈ ਤੇ ਪੁਕਾਰੇ ਵੀ ਤੇ ਮੰਨਦੀ ਹੈ ਨਾ ਤੇ ਮੇਰੇ ਵੱਡੇ ਭਾਗ ਹੋਏ ਤੇ ਮੈਨੂੰ ਜਾ ਕੇ ਸਰੀਰ ਮਿਲਿਆ ਫਿਰ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਇੱਡੀ ਵੱਡੀ ਕਿਰਪਾ ਹੋਈ ਬੜੀ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਵੀ ਮੇਰੇ ਤੇ ਏਡੀ ਵੱਡੀ ਦਾਤ ਦਿੱਤੀ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਇਸ ਜਨਮ ਦੇ ਅੰਦਰ ਐਸੀ ਗੁਰਮਤ ਪਈ ਅਲੇ ਬੁੱਢਤ ਘੋਰ ਅੰਧ ਕੂਪ ਮੈਂ ਨਿਕਸੋ ਮੇਰੇ ਪਈ ਰੇ ਦੇਖੋ ਕੀ ਕਹਿਣ ਲੱਗੇ ਤੇ ਐਸੀ ਗੁਰਮਤ ਪਈ ਅਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਫਿਰ ਸਤਸੰਗ ਚ ਬੈਠ ਕੇ ਗੁਰੂ ਦੇ ਕੋਲੋਂ ਐਸੀ ਗੁਰਮਤ ਪਾਈ ਕਹਿੰਦਾ ਐਸੀ ਮਤ ਮੈਨੂੰ ਮਿਲੀ ਐਸਾ ਚਾਨਣ ਮੇਰੇ ਅੰਦਰ ਹੋਇਆ ਗੁਰਮਤ ਕੀ ਚਾਨਣ ਗੁਰਬਾਣੀ ਜੱਗ ਮੈਂ ਚਾਨਣ ਕਹਿੰਦਾ ਐਸਾ ਮੇਰੇ ਮਨ ਚ ਚਾਨਣ ਹੋਇਆ ਐਸਾ ਹਨੇਰਾ ਦੂਰ ਹੋਇਆ ਕਹਿੰਦੇ ਕੀ ਮਿਲਿਆ ਕਹਿੰਦੇ ਬੁੱਢ ਤੇ ਘੋਰ ਅੰਧ ਕੂਪ ਮੈਂ ਬੁੱਢ ਡੁੱਬ ਚੱਲਿਆ ਸੀ ਬੁੱਢ ਦਾ ਡੁੱਬ ਚੱਲਿਆ ਸੀ ਘੋਰ ਕਹਿੰਦੇ ਵੀ ਹਨੇਰਾ ਕੂਪ ਕਹਿੰਦੇ ਖੂਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਤਾਂ ਇਸ ਹਨੇਰੇ ਦੇ ਖੂਹ ਚ ਡੁੱਬ ਚੱਲਿਆ ਸੀ ਇੰਨਾ ਕੁ ਹਨੇਰਾ ਕੁੱਪ ਹਨੇਰਾ ਸੀ ਜਿੱਦਾਂ ਪਹਿਲਾਂ ਕਹਿਣ ਅੱਜ ਕੁੱਪ ਹਨੇਰਾ ਸੀ ਦਿਸਦਾ ਹੀ ਕੁਛ ਨਹੀਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 84 ਦੇ ਗੇੜੇ ਅੰਦਰ ਐਸਾ ਕੁੱਪ ਹਨੇਰਾ ਸੀ ਐਸਾ ਮੈਂ ਖੂਹ ਚ ਡਿੱਗਾ ਸੀ ਤੇ ਕੀ ਕਹਿਣ ਲੱਗੇ ਮੈਂ ਨਿਕਸੋ ਮੇਰੇ ਭਾਈ ਰੇ ਕਹਿੰਦਾ ਡਿੱਗੇ ਨੂੰ ਜਦੋਂ ਗੁਰੂ ਦੇ ਮਤ ਦਾ ਚਾਨਣ ਮੇਰੇ ਅੰਦਰ ਹੋਇਆ ਤੇ ਮੈਂ ਇਸ ਖੂਹ ਚੋਂ ਬਾਹਰ ਨਿਕਲਿਆ ਮੈਂ ਇਸ ਅਗਿਆਨਤਾ ਦੇ ਹਨੇਰੇ ਚੋਂ ਬਾਹਰ ਨਿਕਲਿਆ ਕੀ ਮਿਲਿਆ ਮੈਨੂੰ ਜਾਣਦੇ ਹੋ ਕਹਿੰਦੇ ਮਹਾਂ ਅਗਾਂ ਅਗਨ ਕਾ ਸਾਗਰ ਗੁਰਬੋਧ ਤਾਰੇ ਰਤਨਾਗਰ ਕਹਿੰਦੇ ਵੀ ਐਡੀ ਕਿਰਪਾ ਹੋਈ ਮੇਰੇ ਤੇ ਕੈਸੀ ਕਿਰਪਾ ਹੋਈ ਕਹਿੰਦੇ ਜਿਹੜਾ ਅਗਨੀ ਭਰਿਆ ਸਾਗਰ ਇਹ ਸੰਸਾਰ ਆ ਨਾ ਚਸ ਦਾ ਗੇਟ ਜਿਹੜਾ ਹੈ ਕਹਿੰਦੇ ਮੈਂ ਇਹਦੇ ਚੋਂ ਬਾਹਰ ਨਿਕਲਿਆ ਜਦੋਂ ਮੈਂ ਬਾਹਰ ਨਿਕਲਿਆ ਤੇ ਪਰਮਾਤਮਾ ਦੁਬਾਰਾ ਮੇਰਾ ਸੰਬੰਧ ਤੇਰੇ ਨਾਲ ਜੁੜਿਆ ਕਿਹੜਾ ਜਿਹੜਾ ਮਾਂ ਦੇ ਗਰਭ ਵਿੱਚ ਤੇਰਾ ਮੇਰਾ ਨਾਤਾ ਸੀ ਯਾਦ ਦਾ ਫਿਰ ਮੈਂ ਤੇਰਾ ਸਿਮਰਨ ਕੀਤਾ ਤੇਰਾ ਨਾਂ ਪਤਾ ਲੱਗਾ ਤੇਰਾ ਟਿਕਾਣਾ ਪਤਾ ਲੱਗਾ ਫਿਰ ਮੈਂ ਦੁਬਾਰਾ ਤੇਰੀ ਯਾਦ ਵਿੱਚ ਆਇਆ ਜਦੋਂ ਯਾਦ ਚ ਆਇਆ ਤੇ ਤੇਰਾ ਮੇਰਾ ਮਿਲਾਪ ਹੋਇਆ ਜਦੋਂ ਮਿਲਾਪ ਹੋਇਆ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਅਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਮਿਹਰਬਾਨੀ ਦੇਖੋ ਕੀ ਕਹਿ ਰਹੇ ਪਾਤਸ਼ਾਹ ਕਹਿੰਦੇ ਅਨੰਦ ਭਇਆ ਕਹਿੰਦੇ ਆਨੰਦ ਪ੍ਰਾਪਤ ਹੋ ਗਿਆ ਆਨੰਦ ਕੀ ਹੈ ਸਮਾਪਤੀ ਆਨੰਦ ਕੀ ਹੈ ਜਿਸ ਤੋਂ ਅੱਗੇ ਕੁਝ ਵੀ ਨਹੀਂ ਹੈ ਆਪਾਂ ਅਨੰਦ ਸਾਹਿਬ ਦਾ ਪਾਠ ਕਰਦੇ ਹਾਂ ਅੱਖਰ ਚ ਕਰਦੇ ਸਮਾਪਤੀ ਇਹਦਾ ਮਤਲਬ ਆਨੰਦ ਸਮਾਪਤੀ ਤੇ ਗੁਰੂ ਸਾਹਿਬ ਨੇ ਕਹਿੰਦੇ ਆਨੰਦ ਭਇਆ ਪੇਖਤ ਹੀ ਨਾਨਕ। ਕਹਿੰਦੇ ਜਿਹਨੂੰ ਮੈਂ ਯਾਦ ਕਰਦਾ ਸੀ, ਜਦੋਂ ਯਾਦ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਤੇ ਮੈਂ ਆਪਣੇ ਸਾਹਮਣੇ ਮਹਿਸੂਸ ਕੀਤਾ ਵੀ ਤੂੰ ਤੇ ਸਾਹਮਣੇ ਖੜਾ ਮੇਰੇ, ਪੇਖਤ ਮਹਿਸੂਸ ਕਰਨਾ। ਕਹਿੰਦੇ ਮੈਨੂੰ ਮਹਿਸੂਸ ਹੋਇਆ, ਪੇਖਦਿਆਂ ਹੀ ਵੇਖਦਿਆਂ ਹੀ ਮਹਿਸੂਸ ਕਰਦੇ ਹੀ ਮੈਨੂੰ ਆਨੰਦ ਦੀ ਪ੍ਰਾਪਤੀ ਹੋਈ। ਕਹਿੰਦੇ ਫਿਰ ਕਹਿੰਦੇ ਪ੍ਰਤਾਪ ਪੁਰਖ ਨਿਰਮਾਣੀ, ਕਹਿੰਦੇ ਤੇਰਾ ਪ੍ਰਤਾਪ ਦੇਖਿਆ, ਪੁਰਖ ਕੀ ਹੈ, ਪਰਮਾਤਮਾ ਨਿਰਮਾਣੀ ਕੀ ਹੈ, ਵਾਸ਼ਨਾ ਰਹਿਤ। ਕਹਿੰਦਾ ਮੈਂ ਤਾਂ ਤੈਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਪਰਮਾਤਮਾ ਮੈਨੂੰ ਮਿਲਣ ਦੀ ਤੇਰੇ ਅੰਦਰ ਕੋਈ ਵਾਸ਼ਨਾ ਨਹੀਂ ਹੈ, ਤੂੰ ਤੇ ਨਿਰਵਾਣ ਹੈ। ਠੀਕ ਹੈ ਕਿ ਜਦੋਂ ਮੈਂ ਵਾਸ਼ਨਾ ਰਹਿਤ ਹੋਇਆ ਤੇ ਤੇਰਾ ਤੇ ਮੇਰਾ ਸੰਬੰਧ ਜੁੜ ਗਿਆ, ਮੈਨੂੰ ਆਨੰਦ ਆ ਗਿਆ। ਕਹਿੰਦਾ ਭਾਵ ਕਿ ਮੈਂ ਉਸ ਆਖਰੀ ਅਵਸਥਾ ਵਿੱਚ ਪਹੁੰਚ ਗਿਆ ਜਿੱਥੇ ਪਹੁੰਚਣ ਲਈ ਤੂੰ ਮੈਨੂੰ ਇਹ ਜਨਮ ਦਿੱਤਾ ਹੈ, ਜਿੱਥੇ ਪਹੁੰਚਣ ਲਈ ਤੂੰ ਮੈਨੂੰ ਇਸ ਸਰੀਰ ਵਿੱਚ ਭੇਜ ਕੇ ਗੁਰੂ ਚਰਨਾਂ ਨਾਲ ਜੋੜਿਆ ਹੈ। ਤੇਰੀ ਕਿਰਪਾ ਕਰਕੇ ਮੈਂ ਗੁਰੂ ਚਰਨਾਂ ਜੁੜਿਆ, ਜੇ ਤੂੰ ਕਿਰਪਾ ਨਾ ਕਰਦਾ ਤੇ ਸ਼ਾਇਦ ਪਿਛਲਿਆਂ ਜਨਮਾਂ ਵਿੱਚ ਬੈਠਾ ਬੈਠਾ ਮੈਂ ਗੁਰੂ ਨਾਲ ਨਾ ਜੁੜ ਸਕਦਾ। ਅੱਜ ਤੂੰ ਕਿਰਪਾ ਕੀਤੀ ਹੈ, ਸੱਚ ਜੇ ਮਨੁੱਖ ਦੇ ਜਨਮ ਦੀ, ਮਨੁੱਖ ਦੇ ਸਰੀਰ ਦੀ ਬਹੁਤ ਵਡਿਆਈ ਹੈ, ਪਰ ਭੋਲਿਓ ਕਰੋਗੇ ਕੀ? ਵਡਿਆਈ ਤੇ ਬਹੁਤ ਆ, ਪਰ ਅਸੀਂ ਲੋਕਾਂ ਗੌਰੀ ਨਹੀਂ ਕੀਤੀ। ਤੇ ਜਿਹੜੇ ਭੁੱਲ ਗਏ ਆ ਸੰਸਾਰ ਦੇ ਉੱਤੇ ਆ ਕੇ, ਤੇ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਬੀਰ ਸਾਹਿਬ ਨੇ ਕਿਹਾ, ਤਉ ਜਠਰ ਅਗਨ ਮੇ ਰਹਿਤਾ। ਕਹਿੰਦੇ ਗੱਲ ਸੁਣ ਮਨਾ, ਉਹ ਜੇ ਤੈਨੂੰ ਸੰਸਾਰ ਉੱਤੇ ਆ ਕੇ ਮਾਂ ਦਾ ਪੇਟ ਛੱਡ ਕੇ ਸੰਸਾਰ ਭੁੱਲ ਗਿਆ ਹੈ, ਪਰਮਾਤਮਾ ਭੁੱਲ ਗਿਆ ਸੰਸਾਰ ਵਿੱਚ ਆ ਕੇ, ਕਹਿੰਦਾ ਫਿਰ ਤੇ ਮੈਂ ਕਹਿੰਦਾ ਤੂੰ ਮਾਂ ਦੇ ਪੇਟ ਚ ਪੁੱਠਾ ਹੀ ਰਹਿਣਾ ਚੰਗਾ ਸੀ, ਘੱਟ ਤੋਂ ਘੱਟ ਤਾਂ ਜਠਰ ਅਗਨ ਮੇ ਰਹਿਤਾ। ਜਠਰ ਕਿਹਨੂੰ ਕਹਿੰਦੇ? ਮਾਂ ਦੇ ਪੇਟ ਦੀ ਅਗਨ। ਕਹਿੰਦੇ ਤੂੰ ਮਾਂ ਦੇ ਪੇਟ ਵਿੱਚ ਹੀ ਰਹਿਣਾ ਚੰਗੀ ਗੱਲ ਸੀ। ਕਹਿੰਦਾ ਕਿਉਂ? ਕਹਿੰਦਾ ਘੱਟ ਤੋਂ ਘੱਟ ਤੈਨੂੰ ਪਰਮਾਤਮਾ ਚੇਤੇ ਤੇ ਸੀ, ਕਿੱਥੇ ਭੁੱਲ ਗਿਆ ਆ ਕੇ ਤੂੰ, ਤੈਨੂੰ ਤੇ ਯਾਦ ਹੀ ਨਹੀਂ ਆਉਂਦਿਆ, ਤੇ ਤਾਂ ਕਦੀ ਮਨ ਚ ਵਿਚਾਰ ਹੀ ਨਹੀਂ ਪੈਦਾ ਹੋਣ ਦੀ ਕਿ ਮੇਰਾ ਸੰਸਾਰ ਨਾਲ ਨਾਤਾ ਨਹੀਂ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ, ਕਾਕੀ ਮਾਈ ਕਾਕੂ ਬਾਪ ਨਾਮ ਤਰੀਕ ਝੂਠੇ ਸਭ ਸਾਗ। ਕਹਿੰਦੇ ਮਨਾ ਕਦੀ ਜ਼ਿੰਦਗੀ ਚ ਵਿਚਾਰ ਕੇ ਦੇ। ਕਹਿੰਦੇ ਕੀ? ਕਹਿੰਦੇ ਕਾਕੀ ਮਾਈ ਕਾਦੀ ਮਾਂ, ਕਾਦੀ ਮਾਂ? ਕਹਿੰਦੇ ਕਿਉਂ? ਮਾਂ ਦੇ ਪੇਟ ਵਿੱਚ ਤੂੰ ਪਲਦਾ ਪਿਆ ਤੇ ਯਾਦ ਤੈਨੂੰ ਪਰਮਾਤਮਾ ਦੀ ਆਉਂਦੀ ਪਈ ਹੈ, ਯਾਦ ਉਹ ਤੈਨੂੰ ਆਪਣੀ ਦਿੰਦਾ ਪਿਆ। ਜੇ ਤੇਰਾ ਮਾਂ ਨਾਲ ਨਾਤਾ ਆਉਂਦਾ ਤੈਨੂੰ ਯਾਦ ਮਾਂ ਦੀ ਨਾ ਆਉਂਦੀ? ਕਿਦਾਂ ਮਤਲਬ ਉਸ ਮਾਂ ਨਾਲ ਤੇਰਾ ਨਾਤਾ ਨਹੀਂ ਸੀ, ਨਾਤਾ ਤੇਰਾ ਆਪਣੇ ਖਸਮ ਨਾਲ ਸੀ, ਅਸਲੀ ਮਾਂ ਬਾਪ ਤੇਰਾ ਪਰਮਾਤਮਾ ਸੀ, ਤੈਨੂੰ ਯਾਦ ਉਹਦੀ ਆ ਰਹੀ ਸੀ। ਪਰ ਜਦੋਂ ਤੂੰ ਮਾਂ ਦਾ ਪੇਟ ਛੱਡਿਆ, ਤੈਨੂੰ ਸਮਝਾਉਣਾ ਪਿਆ ਵੀ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਗ, ਕਾਦੀ ਮਾਂ? ਕਹਿੰਦੇ ਇਹਨੇ ਜੰਮਿਆ ਜ਼ਰੂਰ ਆ ਤੈਨੂੰ, ਪਰ ਫਿਰ ਵੀ ਇਹ ਤੇਰੀ ਮਾਂ ਨਹੀਂ ਹੈ, ਇਹ ਇੱਕ ਜਨਮ ਦੀ ਤੇਰੀ ਮਾਂ ਹੈ। ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਮਾਵਾਂ ਬਣੀਆਂ, ਕਿੰਨੇ ਕੁ ਬਾਪ ਬਣੇ ਹੋਣੇ। ਤੇ ਧਿਆਨ ਦੇਈਂ, ਅਸਲ ਚ ਇੱਕ ਮਾਂ ਐਸੀ ਹੈ, ਤੂੰ ਭਾਵੇਂ ਜਿੰਨੇ ਮਰਜ਼ੀ ਜਨਮ ਲਾ, ਅਸਲੀ ਮਾਂ ਤੇਰੀ ਇਕੱਲੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਕਹਿੰਦੇ ਸਭ ਕੁਛ ਅਕਾਲ ਪੁਰਖ ਹੀ ਹੈ, ਪਰਮਾਤਮਾ ਹੀ ਹੈ, ਅਸਲੀ ਮਾਂ ਬਾਪ ਭੈਣ ਭਰਾ ਉਹੀ ਹੈ। ਕਹਿੰਦੇ ਦੇਖ, ਜਨਮਾਂ ਜਨਮਾਂ ਦੇ ਅੰਦਰ ਕਈ ਤੇਰੇ ਭੈਣ ਭਰਾ ਬਦਲੇ, ਕਈ ਮਾਂ ਬਾਪ ਬਦਲੇ, ਸਦਕੇ ਜਾਵਾਂ, ਉਹ ਅਸਲੀ ਮਾਂ ਬਾਪ ਨਹੀਂ ਬਦਲਿਆ, ਜਿਹਦੀ ਯਾਦ ਅੱਜ ਵੀ ਮਾਂ ਦੇ ਪੇਟ ਅੰਦਰ ਤੇਰੇ ਕੋਲ ਸੀ, ਔਰ ਉਹਨੇ ਆਪਣੀ ਯਾਦ ਦੇ ਕੇ ਤੈਨੂੰ ਭੇਜਿਆ, ਤੂੰ ਭੁੱਲ ਗਿਆ। ਨਾ ਭੁੱਲ, ਅਜੇ ਵੀ ਮੌਕਾ ਹੀ ਆਪਣੇ ਆਪ ਨੂੰ ਮੋੜ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਔਰ ਉਸ ਅਕਾਲ ਪੁਰਖ ਦੀ ਜਾਣਕਾਰੀ ਲੈ, ਔਰ ਦੁਬਾਰਾ ਉਹਦੀ ਯਾਦ ਵਿੱਚ ਚਲਿਆ ਜਾ। ਇਹਨੂੰ ਸਿਮਰਨ ਕਹਿੰਦੇ ਆ, ਜਿੱਦਣ ਯਾਦ ਚ ਚਲਾ ਜਾਏਗਾ ਵਾਪਸ ਆਪਣੇ ਘਰ ਪਹੁੰਚ ਜਾਏਗਾ। ਸੁਖਗੁਰੂ ਜੀ ਪਿਆਰੀ ਸਤਸੰਗਤ ਜੀ, ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।